रल लाहौर डेरे करे अगे तुरे को नाए।
ये जेड़े तुरक ने इन्होंने लाहौर इकट्ठे होना शुरू कर दिता। इत्थे हजारां दी गिणती विच हैदरी झंडे दे थले हजारां मुसलमान ओ तुरक भी जेड़े बाबा बंदा सिंह जी बहादुर ने पंजाब चो पहला कढ़े हुए ते लाहौर जाके कसूर जाके रह रहे सन ਉਹ ਵੀ ਸਾਰੇ ਆਣ ਕੇ ਇਕੱਠੇ ਹੋ ਗਏ।
ਕਹੇ ਸੋ ਬੰਦਾ ਆਪੜੇ ਕਰੂ ਗੋ ਸਭਨ ਫਨਾਏ।
ਹੁਣ ਅੱਗੇ ਕੋਈ ਜਰਨੈਲ ਨਹੀਂ ਲੱਗਦਾ, ਅੱਗੇ ਟੁਰ ਕੇ ਕੋਈ ਆਗੂ ਬਣ ਕੇ ਨਹੀਂ ਟੁਰਦਾ। ਔਰ ਜੇ ਕਿਸੇ ਨੂੰ ਕਹਿੰਦਾ ਵੀ ਚੱਲ ਤੂੰ ਅੱਗੇ ਜਰਨੈਲ ਹੈ ਤੂੰ ਅੱਗੇ ਲੱਗ ਕੇ ਟੁਰ, ਤੇ ਅੱਗੋਂ ਜਵਾਬ ਦਿੰਦਾ ਕਹਿੰਦਾ ਮੈਂ ਤੁਰਿਆ ਫਿਰਿਆ ਚੰਗਾ ਨਹੀਂ ਲੱਗਦਾ। ਬਾਬਾ ਬੰਦਾ ਸਿੰਘ ਜੀ ਦਾ ਕੀ ਪਤਾ ਕਿਹੜੇ ਵੇਲੇ ਆ ਕੇ ਟੁੱਟ ਕੇ ਪੈ ਜੇ ਤੇ ਸਾਨੂੰ ਸਾਰਿਆਂ ਨੂੰ ਫਨਾ ਕਰਕੇ ਰੱਖ ਦੇ। ਮੈਂ ਤਾਂ ਨਹੀਂ ਅੱਗੇ ਲੱਗਦਾ, ਮੈਂ ਤਾਂ ਨਹੀਂ ਆਗੂ ਬਣ ਕੇ ਜਾਂਦਾ। ਏਦਾਂ ਇੱਕ ਦੂਜੇ ਨੂੰ ਸਾਫ਼ ਜਵਾਬ ਦਿੰਦੇ ਹਨ।
ਜੋ ਪਈ ਸਭਨ ਅਗੇ ਤੇ ਆਵੇ ਸ਼ੀਆਨ।
ਅੱਗੋਂ ਉਹਨਾਂ ਨੂੰ ਸ਼ੇਰ ਦਾ ਡਰ ਆਉਂਦਾ ਵੀ ਅੱਗੇ ਬੱਬਰ ਸ਼ੇਰ ਹੈ। ਬਾਬਾ ਬੰਦਾ ਸਿੰਘ ਜੀ ਬਹਾਦਰ ਉਹਨਾਂ ਦੇ ਡਰ ਕਰਕੇ ਵੱਡੇ ਵੱਡੇ ਜਿਹੜੇ ਗਿਰਜੇ ਪਠਾਣ ਨੇ ਉਹ ਅੱਗੇ ਹੋਣ ਦਾ ਹੌਸਲਾ ਨਹੀਂ ਕਰਦੇ।
ਸਭੇ ਪਿਆਰੀ ਆਪਣੀ ਜਾਨ,
ਸਾਨੂੰ ਸਭ ਨਾਲੋਂ ਪਿਆਰੀ ਆਪਣੀ ਜਾਨ ਹੈ। ਸਾਡੀ ਇਹ ਜਿਹੜੀ ਜ਼ਿੰਦ ਹੈ, ਸਾਡੀ ਇਹ ਜਿਹੜੀ ਜਾਨ ਹੈ, ਸਾਨੂੰ ਸਭ ਤੋਂ ਅਧਿਕ ਪਿਆਰੀ ਹੈ। ਇਹਦੇ ਤੋਂ ਪਿਆਰਾ ਹੋਰ ਸਾਨੂੰ ਕੁਝ ਨਹੀਂ ਹੈ। ਇਹ ਜਾਨ ਹੀ ਸਾਨੂੰ ਸਭ ਤੋਂ ਪਿਆਰੀ ਹੈ।
ਨਾਲ ਜਾਨ ਹੈ ਸਭ ਜਹਾਨ,
ਇਸੇ ਜਾਨ ਨਾਲ ਸਾਰਾ ਜਹਾਨ ਹੈ। ਜੇ ਜਾਨ ਨਹੀਂ ਤੇ ਜਹਾਨ ਵੀ ਨਹੀਂ, ਜਾਨ ਕਰਕੇ ਜਹਾਨ ਹੈ।
ਜਾਨ ਨਾਲ ਹੈ ਦੀਨ ਇਮਾਨ।
ਕਹਿੰਦੇ ਬਈ ਦੀਨ ਮਜ਼ਹਬ ਦੀ ਗੱਲ ਹੈ, ਉਹ ਕਹਿੰਦੇ ਦੀਨ ਮਜ਼ਹਬ ਵੀ ਤਾਂ ਹੀ ਹੋਣਾ ਨਾ ਜੇ ਜਾਨ ਹੋਵੇਗੀ। ਜੇ ਜਾਨ ਹੀ ਨਹੀਂ ਤੇ ਦੀਨ ਮਜ਼ਹਬ ਵੀ ਕਿਹੜੇ ਕੰਮ ਦਾ। ਕਹਿੰਦੇ ਦੀਨ ਮਜ਼ਹਬ ਦੀ ਲੜਾਈ ਆ ਇਹ, ਤੁਸੀਂ ਅੱਗੇ ਹੋਵੋ। ਕਹਿੰਦੇ ਜਾਨ ਨਾਲ ਹੀ ਦੀਨ ਮਜ਼ਹਬ ਹੈ, ਜੇ ਮਰ ਗਏ ਤੇ ਬਾਅਦ ਚ ਕਿਹੜਾ ਦੀਨ ਤੇ ਕਿਹੜਾ ਮਜ਼ਹਬ, ਇਹ ਤਾਂ ਜਿਉਂਦੇ ਜਾਗਦਿਆਂ ਦਾ ਹੀ ਹੈ। ਇਸ ਕਰਕੇ ਭਾਈ ਜਾਨ ਦੇ ਨਾਲ ਹੀ ਦੀਨ ਤੇ ਮਜ਼ਹਬ ਹੈ।
ਦੋਹਰਾ ਜਾਨ ਪਿਆਰੀ ਸਭ ਤੇ ਜਾਨੇ ਨਾਲ ਜਹਾਨ।
ਕਹਿੰਦੇ ਸਭ ਨਾਲੋਂ ਪਿਆਰੀ ਇਹ ਸੰਸਾਰ ਦੇ ਵਿੱਚ ਆਪਣੀ ਜਿੰਦ ਹੈ। ਬੰਦੇ ਨੂੰ ਨਾ ਧਨ ਪਿਆਰਾ ਹੈ ਨਾ ਦੌਲਤ ਪਿਆਰੀ ਹੈ, ਬੰਦੇ ਨੂੰ ਸਭ ਤੋਂ ਪਿਆਰੀ ਆਪਣੀ ਜ਼ਿੰਦਗੀ ਹੈ। ਆਪਣਾ ਆਪਣੀ ਜਾਨ ਆਪਣੇ ਪ੍ਰਾਣ ਸਭ ਤੋਂ ਜ਼ਿਆਦਾ ਪਿਆਰੇ ਨੇ। ਕੋਈ ਡਾਕੂ ਵੀ ਆ ਜਾਏ ਮਾਰਨ ਲਈ, ਕਹਿੰਦੇ ਜਾਨੋ ਨਾ ਮਾਰੀ, ਜੋ ਕੁਝ ਹੈ ਲੈ ਜਾ, ਘਰ ਬਾਰ ਸਭ ਕੁਝ ਲੁੱਟ ਕੇ ਲੈ ਜਾ, ਪਰ ਜਾਨੋ ਨਾ ਮਾਰੀ। ਜਾਨ ਹੋਵੇਗੀ ਤੇ ਹੋਰ ਬਣਾ ਲਵਾਂਗੇ, ਜੇ ਜਾਨ ਹੀ ਨਾ ਰਹੀ ਤੇ ਫਿਰ ਰੁਪਈਆ ਪੈਸਾ ਕਿਹੜੇ ਕੰਮ ਦਾ। ਇਸ ਕਰਕੇ ਜਾਨ ਮਨੁੱਖ ਨੂੰ ਸਭ ਤੋਂ ਪਿਆਰੀ ਹੈ, ਕਿਉਂਕਿ ਜਾਨ ਨਾਲ ਹੀ ਜਹਾਨ ਹੋਇਆ ਕਰਦਾ।
ਅੱਗੇ ਬੰਦੋ ਜਮ ਦਿਸੇ ਪਿੱਛੇ ਮਾਰੇ ਸ਼ਾਹ ਜਾਨ।
ਹੁਣ ਅੱਗੇ ਤੁਰਨ ਤੋਂ ਇਹ ਡਰਦੇ ਨੇ, ਅੱਗੇ ਬਾਬਾ ਬੰਦਾ ਸਿੰਘ ਜੀ ਬਹਾਦਰ ਇਹਨਾਂ ਨੂੰ ਜਮ ਦੇ ਰੂਪ ਵਿੱਚ ਦਿਸਦੇ ਨੇ ਵੀ ਉਹ ਤਾਂ ਸਾਡੇ ਵਾਸਤੇ ਮੌਤ ਦਾ ਫਰਿਸ਼ਤਾ ਹੈ, ਉਹਨੇ ਤਾਂ ਸਾਨੂੰ ਮਾਰ ਮੁਕਾਉਣਾ। ਤੇ ਪਿੱਛੋਂ ਬਾਦਸ਼ਾਹ ਫਰਕਸ਼ੀਅਰ ਕੋਲੋਂ ਡਰਦੇ ਨੇ ਵੀ ਵਾਪਸ ਮੁੜੇ ਤੇ ਫਰਕਸ਼ੀਅਰ ਨੂੰ ਕੀ ਜਵਾਬ ਦੇਵਾਂਗੇ। ਅਬਦੁਲ ਸਮੁੰਦ ਖਾਂ ਸੂਬਾ ਲਾਹੌਰ ਇਹ ਸੋਚਦਾ ਵੀ ਅੱਗੇ ਬੰਦਾ ਜਮ ਰੂਪ ਹੈ ਤੇ ਪਿੱਛੇ ਫਰਕਸ਼ੀਅਰ ਹੈ, ਹੁਣ ਜਾਈਏ ਤੇ ਜਾਈਏ ਕਿੱਧਰ। ਏਦਾਂ ਦੀ ਦੁਚਿਤੀ ਇਹਨਾਂ ਦੇ ਦਿਲਾਂ ਵਿੱਚ ਇਹਨਾਂ ਦੇ ਹਿਰਦਿਆਂ ਵਿੱਚ ਬਣੀ ਹੋਈ ਹੈ।
ਜੋ ਪਈ ਤਬ ਨਿਬਾਬ ਯੋ ਕਰੀ ਸਲਾਹ।
ਆਖਿਰਕਾਰ ਜਿਹੜਾ ਸੂਬਾ ਲਾਹੌਰ ਸੀ, ਨਵਾਬ ਸੀ, ਇਹਨੇ ਫਿਰ ਇਸ ਤਰ੍ਹਾਂ ਦੀ ਸਲਾਹ ਕੀਤੀ।
ਮੋਹਰੇ ਮੁਲਾਣੇ ਤੋਰੇ ਲਾਏ।
ਇਹਨੇ ਆਖਿਆ ਵੀ ਜਿਹੜੇ ਆਪਣੇ ਕੁੱਲ ਦੇ, ਆਪਣੀ ਮਜ਼ਹਬ ਦੇ, ਆਪਣੇ ਧਰਮ ਦੇ ਮੁਲਾਣੇ ਨੇ, ਕਾਜੀ ਨੇ, ਇਹਨਾਂ ਨੂੰ ਸਾਰਿਆਂ ਨੂੰ ਮੂਹਰੇ ਤੋਰੋ ਵੀ ਇਹ ਅੱਗੇ ਜਾ ਕੇ ਕਲਮਾ ਪੜਨ। ਜਾਦੂ ਮੰਤਰ ਦਾ ਅਸਰ ਜਿਹੜਾ ਬਾਬਾ ਬੰਦਾ ਸਿੰਘ ਜੀ ਬਹਾਦਰ ਦੇ ਕੋਲ ਹੈ ਉਹ ਖਤਮ ਹੋ ਜਾਏ ਇਹਨਾਂ ਦੀਆਂ ਕਲਾਮਾਂ ਨਾਲ।
ਕਲਾਮ ਮਜੀਦ ਉਹ ਪੜ੍ਹਤੇ ਜਾਏ।
ਕੁਰਾਨ ਸ਼ਰੀਫ ਦੀਆਂ ਜਿਹੜੀਆਂ ਆਇਤਾਂ ਹਨ ਉਹ ਆਇਤਾਂ ਸਾਡੇ ਅੱਗੇ ਲੱਗ ਕੇ ਪੜ੍ਹਦੇ ਜਾਣ।
ਦਾਰ ਕੂੰਜਨ ਜਿਮ ਪਾਤ ਬਣਾਏ,
ਕਹਿੰਦੇ ਜਿਵੇਂ ਕੂੰਜਾਂ ਦੇ ਡਾਰ ਦੀ ਪੰਗਤ ਹੁੰਦੀ ਆ, ਏਦਾਂ ਕਤਾਰਾਂ ਵਿੱਚ ਜਾਂਦੇ ਨੇ ਅੱਗੇ ਲੱਗ ਕੇ।
ਉਨਕੇ ਅੱਗੇ ਕਰੇ ਫਕੀਰ,
ਬੁਲਾਣਿਆਂ ਨੇ ਕੀ ਕੀਤਾ, ਉਹਨਾਂ ਨੇ ਆਪਣੇ ਅੱਗੇ ਫਕੀਰ ਕਰ ਦਿੱਤੇ। ਉਹ ਵੀ ਆਖਿਆ ਵੀ ਅਸੀਂ ਕੋਈ ਸਿੱਧੇ ਅੱਗੇ ਜਾਈਏ, ਜਿਹੜੇ ਉਹਨਾਂ ਦੇ ਮੁਸਲਮਾਨਾਂ ਦੇ ਵਿੱਚ ਜਿਹੜੇ ਚੰਗੇ ਪੀਰ ਫਕੀਰ ਸੀ ਰੁਤਬੇ ਵਾਲੇ, ਉਹਨਾਂ ਨੂੰ ਮੂਹਰੇ ਕਰ ਦਿੱਤਾ, ਅੱਗੇ ਤੋਰ ਦਿੱਤਾ।
ਉਹ ਪੀ ਕਰੇ ਸੋ ਆਪਣ ਤਦਬੀਰ,
ਆਪਣੀਆਂ ਆਪਣੀਆਂ ਤਦਬੀਰਾਂ ਕਰਦੇ ਨੇ, ਉਹ ਵੀ ਆਪੋ ਆਪਣੇ ਮੰਤਰ ਜਿਹੜੇ ਉਹਨਾਂ ਨੇ ਸਿੱਧ ਕੀਤੇ ਹੋਏ ਨੇ ਪੜ ਪੜ ਕੇ ਫੂੰਕਾਂ ਮਾਰਦੇ ਨੇ।
ਢੋਲ ਬਜਾਏ ਉਹ ਧਮਾਲ ਸੁਪਾਵੇ,
ਢੋਲ ਵਜਾਉਂਦੇ ਨੇ ਨਾਲੇ ਢੋਲ ਵਜਾ ਕੇ ਧਮਾਲ ਪਾਉਂਦੇ ਨੇ, ਰੋਲਾ ਰੱਪਾ ਪਾਉਂਦੇ ਹਨ।
ਅਲੀ ਅਲੀ ਕੈ ਬਾ ਉਠਾਵੇ,
ਯਾ ਅਲੀ ਅਲੀ ਅਲੀ, ਯਾ ਅਲੀ 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 ਕਹਿ ਕੇ ਆਪਣੀਆਂ ਬਾਹਾਂ ਚੁੱਕਦੇ ਨੇ, ਸਿਰ ਲਾਉਂਦੇ ਨੇ। ਕਿਸੇ ਨੇ ਹੱਥ ਵਿੱਚ ਮੋਰ ਦੇ ਖੰਭਾਂ ਦਾ ਝਾੜੂ ਫੜਿਆ ਹੋਇਆ, ਕਿਸੇ ਨੇ ਕੁਝ ਪਕੜਿਆ ਹੋਇਆ। ਉਹ ਜਿਹੜੇ ਪੀਰ ਫਕੀਰ ਅੱਗੇ ਕੀਤੇ ਹੋਏ ਏਦਾਂ ਧਮਾਲਾਂ ਪਾਉਂਦੇ, ਸਿਰ ਮਾਰਦੇ, ਨੱਚਦੇ ਟੱਪਦੇ ਅੱਗੇ ਅੱਗੇ ਜਾ ਰਹੇ ਨੇ।
ਨਿਬਾਬ ਗਿਰਦ ਕਰ ਰੱਖੇ ਪੀਰ,
ਔਰ ਜਿਹੜਾ ਨਵਾਬ ਹੈ ਉਹ ਪਿੱਛੇ ਆ, ਉਹਨੇ ਵੀ ਆਪਣੇ ਨੇੜੇ ਪੰਜ ਸੱਤ ਜਿਹੜੇ ਚੰਗੇ ਫਕੀਰ ਨੇ ਉਹ ਕੀਤੇ ਹੋਏ ਨੇ, ਵੀ ਤੁਸੀਂ ਮੇਰੇ ਆਲੇ ਦੁਆਲੇ ਕਿਲਾ ਬਣਾ ਕੇ ਰੱਖੋ, ਵੀ ਜੇ ਬੰਦੇ ਦਾ ਕੋਈ ਜਾਦੂ ਮੇਰੇ ਤੇ ਨਾ ਆ ਕੇ ਪੈ ਜਾਏ। ਏਦਾਂ ਦਾ ਡਰ ਵੀ ਸੀ ਇਹਨਾਂ ਦੇ ਦਿਲ ਵਿੱਚ, ਜਿੱਥੇ ਬਾਬਾ ਜੀ ਦੀ ਬਹਾਦਰੀ ਦਾ ਇਹਨਾਂ ਦੇ ਅੰਦਰ ਡਰ ਸੀ, ਉੱਥੇ ਵੀ ਇਹਨਾਂ ਦੇ ਅੰਦਰ ਡਰ ਸੀ ਵੀ ਉਹਦੇ ਕੋਲ ਜਾਦੂ ਹੈ, ਉਹਦੇ ਕੋਲ ਕਰਾਮਾਤ ਹੈ, ਏਦਾਂ ਦਾ ਵੀ ਭੈ ਸੀ ਇਹਨਾਂ ਦੇ ਦਿਲਾਂ ਵਿੱਚ।
ਪੜੇ ਸੈਫੀਆਂ ਆਪਣ ਤਦਬੀਰ,
ਆਪਣੀ ਆਪਣੀ ਤਦਬੀਰ ਦੇ ਨਾਲ ਇਹ ਸੈਫੀਆਂ ਪੜ੍ਹਦੇ ਨੇ, ਕਲਾਮਾਂ ਪੜ੍ਹਦੇ ਨੇ, ਆਇਤਾਂ ਪੜ੍ਹਦੇ ਹਨ।
ਪੜ ਪੜ ਸੈਫੀਆਂ ਫੂਕਾਂ ਮਾਰੇ,
ਪੜ ਪੜ ਕੇ ਕਲਾਮਾਂ ਤੇ ਆਇਤਾਂ ਪੜ ਪੜ ਕੇ ਨਾ ਫਿਰ ਮੰਤਰ ਫੂਕਦੇ ਨੇ, ਕਹਿੰਦੇ ਆਹ ਫੂਕ ਦੇ ਨਾਲ ਅਸੀਂ ਬੰਦੇ ਦਾ ਨਾਸ਼ ਕਰ ਦੇਣਾ, ਆਹ ਫੂਕ ਦੇ ਨਾਲ ਅਸੀਂ ਬੰਦਾ ਸਿੰਘ ਬਹਾਦਰ ਦੇ ਨਾਲ ਦੇ ਜਿੰਨੇ ਸਾਥੀ ਨੇ ਉਹਨਾਂ ਨੂੰ ਉਡਾ ਦੇਣਾ। ਏਦਾਂ ਪੜ ਪੜ ਕੇ ਕਲਾਮਾਂ ਤੇ ਅਨੇਕਾਂ ਪ੍ਰਕਾਰ ਦੀਆਂ ਆਇਤਾਂ ਪੜ ਪੜ ਕੇ ਮੰਤਰ ਪੜ ਪੜ ਫੂਕਾਂ ਮਾਰਦੇ ਨੇ।
ਰਹੇ ਪੈਰ ਅੱਠ ਨਿਬਾਬ ਦੁਆਰੇ,
ਜਿਹੜਾ ਨਵਾਬ ਹੈ ਉਹਦੇ ਇਰਦ ਗਿਰਦ ਅੱਠੇ ਪੈਰ ਰਹਿੰਦੇ ਨੇ ਪੀਰ, ਜੇ ਰਾਤ ਨੂੰ ਸੌਂਦਾ ਵੀ ਹੈ ਨਾ ਕਿਤੇ ਨਵਾਬ ਤੇ ਉਹਦੇ ਆਲੇ ਦੁਆਲੇ ਜਿਹੜੇ ਪੀਰ ਫਕੀਰ ਨੇ ਕਲਮਾ ਪੜਨ ਵਾਲੇ ਆਇਤਾਂ ਪੜਨ ਵਾਲੇ ਉਹ ਘੇਰਾ ਪਾ ਕੇ ਬੈਠੇ ਰਹਿੰਦੇ ਨੇ, ਕਹਿੰਦੇ ਜੀ ਅਸੀਂ ਤੁਹਾਡੇ ਆਲੇ ਦੁਆਲੇ ਤੁਹਾਡਾ ਸਹਾਰਾ ਬਣ ਕੇ ਆਸਰਾ ਬਣ ਕੇ ਬੈਠੇ ਹਾਂ।
ਇਸੀ ਪਾਤ ਕਰ ਤੁਰਿਓ ਨਿਬਾਬ,
ਇਹੋ ਜੇ ਕੁਝ ਤਰੀਕੇ ਕਰਕੇ ਏਦਾਂ ਦੀਆਂ, ਓਦਾਂ ਇਹਨੇ ਜੰਗੀ ਤਿਆਰੀ ਵੀ ਪੂਰੀ ਕੀਤੀ, ਆਪਣੇ ਕੋਲ ਪੂਰਾ ਸਬਾਬ ਜਿੰਨਾ ਜੰਗ ਦਾ ਜ਼ਖੀਰਾ ਚਾਹੀਦਾ, ਬਾਰੂਦ ਸਿੱਕਾ ਗੋਲੀ ਚਾਹੀਦਾ, ਉਹ ਵੀ ਪੂਰੀ ਤਿਆਰੀ ਕੀਤੀ ਹੈ, ਪਰ ਇੱਧਰ ਵੀ ਇਹ ਵੀ ਤਿਆਰੀ ਨਾਲ ਕੀਤੀ ਹੋਈ ਹੈ। ਏਦਾਂ ਦੀਆਂ ਤਿਆਰੀਆਂ ਕਰਕੇ ਨਵਾਬ ਚੱਲਿਆ।
ਡਰ ਨਿਜ ਜਾਣਿਓ ਯੋ ਕਰੇ ਬਾਬ,
ਏਦਾਂ ਦਾ ਇਹਨੇ ਆਲੇ ਦੁਆਲੇ ਆਪਣਾ ਹਾਲ ਕੀਤਾ ਤੇ ਮਨ ਦੇ ਵਿੱਚ ਡਰ ਵੀ ਹੈ, ਭੈ ਵੀ ਹੈ।
ਕੋਈ ਕਹੇ ਮੈਂ ਸੋ ਬਿਦ ਜਾਣੋ,
ਹੁਣ ਉਹ ਨਵਾਬ ਦੇ ਕੋਲ ਆ ਕੇ ਜਿਹੜੇ ਉਹ ਪੀਰ ਫਕੀਰ ਮੁਲਾਣੇ ਕਾਜੀ ਨੇ ਨਾ, ਉਹ ਆ ਕੇ ਟਾਰਾਂ ਮਾਰਦੇ ਨੇ, ਉਹ ਆ ਕੇ ਕਹਿੰਦੇ ਨਵਾਬ ਸਾਹਿਬ ਫਿਕਰ ਨਾ ਕਰੋ, ਸਾਨੂੰ ਇਸ ਵਿਧੀ ਦਾ ਪਤਾ ਹੈ, ਸਾਨੂੰ ਇਸ ਮਰਿਆਦਾ ਦਾ ਪਤਾ ਹੈ।
ਕਰੇ ਜੋ ਤੁਮ ਕੋ ਸੋ ਮੁੜ ਉਸ ਪਾਣੋ,
ਅਗਰ ਬਾਬਾ ਬੰਦਾ ਸਿੰਘ ਜੀ ਨੇ ਤੁਹਾਡੇ ਤੇ ਕਿਸੇ ਪ੍ਰਕਾਰ ਦੀ ਕੋਈ ਮੰਤਰ ਸ਼ਕਤੀ ਚਲਾਈ ਤੇ ਸਾਨੂੰ ਇਹੋ ਜਿਹੀ ਵਿਧੀ ਆਉਂਦੀ ਆ ਵੀ ਉਹਦਾ ਮੰਤਰ ਹੀ ਉਲਟਾ ਕੇ ਅਸੀਂ ਉਹਦੇ ਤੇ ਪਾ ਦੇਣਾ। ਏਦਾਂ ਜਿਵੇਂ ਆਮ ਕਰਕੇ ਗੱਪੀ ਲੋਕ ਕਰਦੇ ਨੇ ਨਾ, ਅੱਜ ਕੱਲ ਵੀ ਬਹੁਤ ਸਾਰੇ ਗੱਪੀ ਸਿਆਣੇ ਹਨ ਜਿਹੜੇ ਲੋਕਾਂ ਨੂੰ ਗੁਮਰਾਹ ਕਰਦੇ ਨੇ, ਜੇ ਤੇਰੇ ਤੇ ਕੁਝ ਕੀਤਾ ਕਰਾਇਆ, ਜਿਹੜਾ ਮੈਂ ਮੰਤਰ ਪੜਿਆ ਨਾ, ਜਿਹੜਾ ਤੇਰੇ ਤੇ ਕੁਝ ਕਰੇਗਾ ਉਲਟਾ ਉਹਦੇ ਤੇ ਹੀ ਪਵੇਗਾ, ਆਹ ਮੈਂ ਪੜ ਦਿੱਤਾ ਮੰਤਰ, ਆਹ ਲੈ ਜਾ ਲਾਚੀਆਂ, ਹੁਣ ਤੇਰਾ ਕਿਸੇ ਪ੍ਰਕਾਰ ਦਾ ਕੋਈ ਵਿਗਾੜ ਦੀ ਹੋਣ ਲੱਗਾ, ਮੈਂ ਤੈਨੂੰ ਕੀਲ ਕੇ ਰੱਖ ਦਿੱਤਾ ਚਾਰੇ ਪਾਸਿਓਂ, ਆਹ ਮੈਂ ਤੇਰੇ ਆਲੇ ਦੁਆਲੇ ਕਾਰਾਂ ਕੱਢ ਕੇ ਰੱਖ ਦਿੱਤੀਆਂ ਨੇ, ਹੁਣ ਨਾ ਫਿਕਰ ਕਰੀ। ਏਦਾਂ ਦੇ ਉਹ ਬਾਬੇ ਸੀ, ਨਵਾਬ ਨੂੰ ਜਾ ਕੇ ਭਰਮਾਉਂਦੇ, ਕਹਿੰਦੇ ਨਵਾਬ ਸਾਹਿਬ ਜੇ ਬੰਦਾ ਤੁਹਾਡੇ ਤੇ ਕਿਸੇ ਪ੍ਰਕਾਰ ਦਾ ਕੋਈ ਮੰਤਰ ਚਲਾਏਗਾ ਤੇ ਅਸੀਂ ਇਹੋ ਜਿਹੀ ਵਿਧੀ ਜਾਣਦੇ ਹਾਂ ਵੀ ਉਹ ਮੰਤਰ ਉਲਟਾ ਉਹਦੇ ਤੇ ਜਾ ਕੇ ਪਵੇਗਾ।
ਦੋਹਰਾ ਕੋ ਕਹੇ ਉਸ ਬੀਰ ਜੋ ਸੋ ਮੈਂ ਕੀਨੇ ਕੈਦ।
ਉਹਨਾਂ ਵਿੱਚੋਂ ਕੋਈ ਇਹ ਕਹਿੰਦਾ ਬੈਠਾ ਬੈਠਾ ਧੂਆਂ ਜਾ ਤੁਖਾ ਕੇ ਹੱਥ ਚ ਮੋਰ ਦੇ ਖੰਭਾਂ ਦਾ ਮੁੱਠਾ ਲੈ ਕੇ ਬੈਠਾ ਬੈਠਾ ਇਕਦਮ ਪਤਾ ਨੀ ਕੀ ਕਲਾਮ ਪੜਦਾ ਪੜਦਾ ਉੱਚੀ ਉੱਚੀ ਰੋਲਾ ਪਾਉਣਾ ਸ਼ੁਰੂ ਕਰ ਦਿੰਦਾ। ਕਹਿੰਦਾ ਉਹ ਕਰ ਲਏ ਮੈਂ ਵੀਰ ਕਾਬੂ ਚ ਬੰਦੇ ਬਹਾਦਰ ਦੇ, ਉਹਦੇ ਜਿੰਨੇ ਵੀਰ ਸਨ ਉਹ ਮੈਂ ਆਪਣੇ ਕਾਬੂ ਚ ਕਰ ਲਏ ਨੇ, ਹੁਣ ਵੀਰ ਬਾਹਰ ਨੀ ਜਾ ਸਕਦੇ, ਉਹਨਾਂ ਵੀਰਾਂ ਨੂੰ ਮੈਂ ਆਪਣੇ ਵੱਸ ਵਿੱਚ ਕਰ ਲਿਆ।
ਕੋਈ ਕਹੇ ਮੈਂ ਪੀਰ ਬੜ ਜਪਿਆ ਤਪਿਆ ਸੈਦ।
ਕੋਈ ਕਹਿੰਦਾ ਜੀ ਮੇਰੇ ਵਰਗਾ ਪੀਰ ਨਹੀਂ ਕੋਈ ਹੋ ਸਕਦਾ, ਮੈਂ ਹਜ਼ਰਤ ਅਲੀ ਦੀ ਅੰਸ ਵੰਸ ਵਿੱਚੋਂ ਮਹਾਨ ਸੈਯਦ ਹਾਂ, ਮੇਰੇ ਜੈਸਾ ਉੱਚਾ ਸੈਯਦ ਕੋਈ ਨਹੀਂ ਹੋ ਸਕਦਾ, ਮੈਨੂੰ ਸਾਰੀ ਵਿਧੀ ਸਾਰੀ ਜੁਗਤੀ ਆਉਂਦੀ ਹੈ।
ਜੋ ਪਈ ਯੋ ਕਹਿ ਕਹਿ ਸਭ ਰਿਜਕ ਲੇਖਾਏ।
ਏਦਾਂ ਕਹਿ ਕਹਿ ਕੇ ਨਾਲੇ ਨਵਾਬ ਨੂੰ ਕਹਿੰਦੇ ਨਵਾਬ ਸਾਹਿਬ ਲਿਆਓ 5 ਸ਼ਰਫੀਆਂ ਸੋਨੇ ਦੀਆਂ, ਮੈਂ ਆਹ ਕੰਮ ਕਰ ਦਿੱਤਾ। ਲਿਆਓ ਜੀ 11 ਸ਼ਰਫੀਆਂ, ਮੈਂ ਆਹ ਕੰਮ ਕਰ ਦਿੱਤਾ। ਨਾਲੇ ਪੈਸੇ ਬਣਾਉਂਦੇ ਨੇ, ਨਾਲੇ ਨਵਾਬ ਨੂੰ ਭਰਮਾਉਂਦੇ ਨੇ, ਏਦਾਂ ਕਹਿ ਕਹਿ ਕੇ ਆਪਣੀਆਂ ਰੋਟੀਆਂ ਖਾਂਦੇ ਨੇ, ਪੇਟ ਭਰਦੇ ਨੇ।
ਬੰਦੇ ਕੇ ਡਰ ਸੋ ਕਿਤੇ ਨਾ ਜਾਏ।
ਮੂੰਹ ਤੋਂ ਤਾਂ ਏਦਾਂ ਦੀਆਂ ਗੱਲਾਂ ਕਰਦੇ ਨੇ ਪਰ ਅੰਦਰ ਇਹਨਾਂ ਦੇ ਡਰ ਹੈ, ਬਾਬਾ ਜੀ ਦੇ ਡਰ ਕਰਕੇ ਨਾ ਜਿਹੜਾ ਇਹਨਾਂ ਦਾ ਦਲ ਹੈ ਨਾ ਉਹਦੇ ਵਿੱਚੋਂ ਨਿਕਲ ਕੇ ਬਾਹਰ ਕਿਤੇ ਸਰੀਰ ਦੀ ਕਿਰਿਆ ਕਰਨ ਵੀ ਨਹੀਂ ਜਾਂਦੇ, ਕੱਲੇ ਦੁਕੱਲੇ ਵੀ ਜੇ ਕੱਲੇ ਗਏ ਤੇ ਮਾਰੇ ਜਾਵਾਂਗੇ, ਉੱਥੇ ਹੀ ਘੇਰੇ ਵਿੱਚ ਘਿਰੇ ਰਹਿੰਦੇ ਹਨ।
ਵੈ ਆਖੇ ਜੈ ਹੋਗ ਨਿਬਾਬ।
ਕਈ ਜਿਹੜੇ ਸੈਯਦ ਸਨ, ਕਈ ਜਿਹੜੇ ਪੀਰ ਮੁਲਾਣੇ ਸਨ, ਉਹ ਕਹਿੰਦੇ ਬੰਦੇ ਦਾ ਸਾਡੇ ਨਾਲ ਕੀ ਵਿਰੋਧ ਹੈ, ਸਾਡੇ ਨਾਲ ਉਹਦੀ ਥੋੜੀ ਲੜਾਈ ਹੈ, ਲੜਾਈ ਤਾਂ ਉਹਦੀ ਨਵਾਬ ਦੇ ਨਾਲ ਹੈ, ਤੇ ਜਿੱਥੇ ਨਵਾਬ ਹੋਵੇਗਾ
ਆਊਗਾ ਆਪ ਸੋ ਉਹਾਂ ਤਾਬ।
ਜੇ ਬੰਦੇ ਨੇ ਆਉਣਾ ਵੀ ਹੋਇਆ ਤੇ ਉੱਥੇ ਆਵੇਗਾ ਚੱਲ ਕੇ ਨਵਾਬ ਦੇ ਉੱਤੇ ਸਿੱਧਾ, ਨਵਾਬ ਤੇ ਆ ਕੇ ਹਮਲਾ ਕਰੇਗਾ, ਅਸੀਂ ਕੀ ਨਵਾਬ ਅਸੀਂ ਕੀ ਵਿਗਾੜਿਆ ਬਾਬਾ ਬੰਦਾ ਸਿੰਘ ਦਾ। ਕਹਿੰਦੇ ਜੇ ਉਹਨੇ ਮਾਰਨਾ ਵੀ ਹੋਇਆ ਤੇ ਨਵਾਬ ਨੂੰ ਆ ਕੇ ਮਾਰੇਗਾ।
ਕਉ ਕਹੈ ਉਸ ਪੇ ਹੈ ਵੀਰ।
ਗੱਲਾਂ ਕਈ ਇਹ ਵੀ ਕਰਦੇ ਨੇ, ਕਹਿੰਦੇ ਜੀ ਅਸੀਂ ਸੁਣਿਆ ਕਿ ਬਾਬਾ ਬੰਦਾ ਸਿੰਘ ਬਹਾਦਰ ਦੇ ਕੋਲ 5 ਵੀਰ ਨੇ ਜਿਹੜੇ ਉਹਨਾਂ ਦੇ ਅਧੀਨ ਹੋ ਕੇ ਰਹਿੰਦੇ ਹਨ।
ਕਉ ਕਹੈ ਉਸ ਗੁਰ ਦਏ ਤੀਰ।
ਇਹ ਵੀ ਕਹਿੰਦੇ ਕਹਿੰਦੇ ਸੁਣਿਆ ਉਹਨਾਂ ਦੇ ਕੋਲ ਗੁਰੂ ਕਲਗੀਧਰ ਦੇ ਦਿੱਤੇ ਹੋਏ 5 ਤੀਰ ਨੇ, ਉਹ ਜਿਹੜੇ 5 ਤੀਰ ਨੇ ਉਹਨਾਂ ਵਿੱਚ ਬੜੀ ਵੱਡੀ ਅਜ਼ਮਤ ਆ, ਬੜੀ ਵੱਡੀ ਕਲਾ ਹੈ।
ਵੈ ਪੀ ਨਾਨਕ ਕੋ ਘਰ ਪਾਰੀ।
ਕਹਿੰਦੇ ਵੀ ਉਹ ਵੀ ਉਸ ਘਰ ਦਾ ਸਿੱਖ ਹੈ, ਧੰਨ ਗੁਰੂ ਨਾਨਕ ਸਾਹਿਬ ਦੇ ਘਰ ਦਾ, ਜਿਹੜਾ ਗੁਰੂ ਨਾਨਕ ਸਾਹਿਬ ਦਾ ਘਰ ਹੈ, ਬੜਾ ਵੱਡਾ ਘਰ ਹੈ।
ਕਦੇ ਨਾ ਹੋਗ ਤੁਰਕਨ ਤੇ ਹਾਰੀ।
ਉਹ ਵੀ ਏਦਾਂ ਕਦੇ ਤੁਰਕਾਂ ਤੋਂ ਨਹੀਂ ਹਾਰ ਸਕਦਾ, ਤੁਰਕਾਂ ਤੋਂ ਹਾਰ ਨਹੀਂ ਮੰਨ ਸਕਦਾ।
ਕਿਮ ਉਸ ਲੋਕ ਸੋ ਕਹਿਤੇ ਜਾਏ।
ਏਦਾਂ ਬਹੁਤ ਸਾਰੇ ਜਿਹੜੇ ਲੋਕ ਨੇ ਏਦਾਂ ਦੀਆਂ ਗੱਲਾਂ ਕਹਿੰਦੇ ਜਾ ਰਹੇ ਹਨ।
ਜੋ ਜੈ ਆਵੇ ਮਨ ਹੀ ਮਾਏ।
ਜੋ ਜੋ ਕਿਸੇ ਦੇ ਮਨ ਵਿੱਚ ਆਉਂਦੀ ਹੈ ਉਹੀ ਕੁਝ ਕਹਿੰਦੇ ਜਾ ਰਹੇ ਨੇ।
ਫੇਰ ਨਵਾਬ ਨੇ ਕੱਲੇ ਵਕੀਲ।
ਹੁਣ ਨਵਾਬ ਨੇ ਆਖਿਆ ਵੀ ਸਿੱਧੀ ਫੌਜ ਲੈ ਕੇ ਗਏ ਤੇ ਉਹਨਾਂ ਨੂੰ ਕਿਤੇ ਸੰਦੇਹ ਨਾ ਹੋ ਜਾਏ ਕਿ ਅਸੀਂ ਉਹਨਾਂ ਤੇ ਜੰਗ ਕਰਨ ਵਾਸਤੇ ਹਮਲਾ ਕਰਨ ਵਾਸਤੇ ਆ ਰਹੇ ਹਾਂ। ਇਹ ਚਾਹੁੰਦੇ ਸਨ ਵੀ ਕਿਸੇ ਤਰੀਕੇ ਉਹਨਾਂ ਨੂੰ ਗੁਬਰਾਹ ਕਰਕੇ ਦਗਾ ਕਰਕੇ ਉਹਨਾਂ ਨੂੰ ਘੇਰਾ ਪਾਈਏ। ਸਿੱਧਾ ਘੇਰਾ ਪਾਉਣ ਦਾ ਇਹਨਾਂ ਨੇ ਯਤਨ ਨਹੀਂ ਕੀਤਾ, ਨਾ ਹੀ ਨਾ ਅੰਦਰ ਇੰਨਾ ਹੌਸਲਾ ਸੀ। ਇਹਨੇ ਆਪਣੇ ਕੁਝ ਵਜ਼ੀਰ, ਆਪਣੇ ਕੁਝ ਵਕੀਲ ਆਪਣੀ ਫੌਜ ਭੇਜਣ ਤੋਂ ਪਹਿਲਾਂ, ਆਪਣੀ ਫੌਜ ਉੱਥੇ ਆਉਂਦੀ ਗੁਰਦਾਸ ਨੰਗਲ ਦੇ ਇਲਾਕੇ ਚ, ਪਹਿਲਾਂ ਆਪਣੇ ਵਕੀਲ ਬਾਬਾ ਜੀ ਦੇ ਕੋਲ ਭੇਜੇ।
ਸਾਥ ਮਾਇਆ ਦਈ ਲੱਦ ਕੈ ਫੀਲ।
ਕਹਿੰਦੇ ਇੱਕ ਹਾਥੀ ਮਾਇਆ ਤੇ ਰੁਪਈਆਂ ਨਾਲ ਲੱਦਿਆ ਹੋਇਆ, ਉਹ ਲਿਆ ਕੇ ਭੇਟ ਕੀਤਾ, ਉਹ ਨਾਲ ਭੇਜਿਆ।
ਤਬ ਬੰਦੇ ਕੇ ਦਾਸਨ ਕਹੇ।
ਬਾਬਾ ਜੀ ਦੇ ਜਿਹੜੇ ਅੱਗੇ ਸੇਵਾਦਾਰ ਸਨ, ਜਿਹਨਾਂ ਨੂੰ ਬੰਦਈ ਸਿੱਖ ਵੀ ਕਹਿੰਦੇ ਨੇ, ਉਹ ਬੰਦਈ ਸਿੱਖ ਜਿਹੜੇ ਸਨ ਇਹਨਾਂ ਵਕੀਲਾਂ ਨੂੰ ਮਿਲੇ।
ਭਲੀ ਪਈ ਤੁਰਕ ਹਮ ਮਿਲ ਪਏ।
ਉਹ ਕਹਿਣ ਲੱਗੇ ਵੇਖੋ ਜੀ ਇਹ ਤੁਰਕ ਸਾਡੇ ਤੋਂ ਡਰਦੇ ਨੇ, ਆ ਪੈਸੇ ਲੈ ਕੇ ਆਏ ਨੇ। ਉਹ ਹਾਲੇ ਪੂਰੀ ਇਹਨਾਂ ਦੀ ਨੀਤੀ ਨਹੀਂ ਸਨ ਸਮਝ ਰਹੇ ਵੀ ਇਹ ਤੁਰਕ ਕਰ ਕੀ ਰਹੇ ਨੇ। ਕਹਿੰਦੇ ਆ ਵੇਖੋ ਜੀ ਪੈਸੇ ਲੈ ਕੇ ਆਏ ਨੇ ਤਾਂ ਸਾਡੇ ਅੱਗੇ ਝੁਕ ਗਏ ਨੇ ਡਰ ਕੇ।
ਵੈ ਮੂਰਖ ਇਮ ਸਮਝ ਨਾ ਕਈ।
ਕਹਿੰਦੇ ਉਹ ਜਿਹੜੇ ਬੰਦਈ ਸਨ ਉਹਨਾਂ ਨੂੰ ਅਸਲ ਵਿੱਚ ਤੁਰਕਾਂ ਦੇ ਅੰਦਰ ਦੀ ਜਿਹੜੀ ਗੱਲ ਸੀ ਉਹ ਸਮਝ ਨਹੀਂ ਸੀ ਪੈ ਰਹੀ।
ਬਿੱਲੇ ਜਿਮ ਤੁਰਕ ਆਵਤ ਛਈ,
ਉਹਨਾਂ ਨੂੰ ਇਹ ਨਹੀਂ ਸੀ ਪਤਾ ਕਿ ਜਿਵੇਂ ਕੋਈ ਬਿੱਲਾ ਕਿਸੇ ਤੇ ਹਮਲਾ ਕਰਦਾ ਨਾ ਤੇ ਉਹ ਬੜੀ ਛਹਿ ਕੇ ਪੈਰ ਦਬਵੇਂ ਪੈਰਾਂ ਦੇ ਵਿੱਚ ਆ ਕੇ ਹੱਲਾ ਕਰਦਾ, ਇਹ ਵੀ ਬਿੱਲਿਆਂ ਵਾਂਗੂ ਹਮਲਾ ਕਰਨਾ ਚਾਹੁੰਦੇ ਹਨ।
ਦੋਹਰਾ ਵਕੀਲ ਸੋ ਬੰਦੇ ਕੋ ਕਯੋ, ਤੁਮ ਕਯੋ ਨਿਬਾਬ ਸਲਾਮ।
ਉਹਨਾਂ ਵਿੱਚੋਂ ਕੁਝ ਵਕੀਲ ਬੰਦਾ ਸਿੰਘ ਜੀ ਦੇ ਕੋਲ ਵੀ ਜਾਂਦੇ ਤੇ ਕਹਿੰਦੇ ਬਾਬਾ ਜੀ ਸਾਨੂੰ ਨਵਾਬ ਸਾਹਿਬ ਨੇ ਤੁਹਾਡੇ ਕੋਲ ਭੇਜਿਆ ਔਰ ਨਵਾਬ ਸਾਹਿਬ ਨੇ ਤੁਹਾਨੂੰ ਸਲਾਮ ਕੀਤੀ ਆ, ਤੁਹਾਨੂੰ ਨਮਸਕਾਰ ਕੀਤੀ ਹੈ।
ਮੈਂ ਕਰਨੇ ਆਇਓ ਪੀਰ ਤੁਮ, ਹੋਏ ਸਿੱਖ ਕਰੂੰ ਤੋਏ ਕਾਮ।
ਕਹਿਣ ਲੱਗੇ ਕਿ ਤੁਸੀਂ ਉਹਨਾਂ ਦੇ ਗੁਰੂ ਬਣਨਾ, ਉਹ ਤੁਹਾਡਾ ਮੁਰੀਦ ਬਣਨ ਵਾਸਤੇ ਆ ਰਿਹਾ, ਪਿੱਛੇ ਉਹ ਆ ਰਿਹਾ, ਅਸੀਂ ਪਹਿਲਾਂ ਆ ਗਏ ਹਾਂ, ਉਹ ਤੁਹਾਡਾ ਮੁਰੀਦ ਬਣਨ ਵਾਸਤੇ ਤੁਹਾਡੇ ਕੋਲ ਆ ਰਿਹਾ ਔਰ ਤੁਹਾਡਾ ਸਿੱਖ ਬਣ ਕੇ ਤੁਹਾਡੇ ਕੰਮ ਕਰੇਗਾ।
ਚੋ ਪਈ ਫਿਰ ਫਕੀਲ ਬੰਦੇ ਸੋ ਕਯੋ।
ਬਾਬਾ ਜੀ ਇਹਨਾਂ ਦੀਆਂ ਚਿਕਨੀਆਂ ਚੋਪੜੀਆਂ ਗੱਲਾਂ ਨੂੰ ਸਮਝਦੇ ਸਨ ਵੀ ਇਹ ਤੁਰਕ ਕੀ ਕਹਿ ਰਹੇ ਨੇ, ਪਰ ਹੁਣ ਫੌਜ ਨੇੜੇ ਆ ਚੁੱਕੀ ਸੀ ਤੇ ਸੂਰਮਿਆਂ ਵਾਂਗੂ ਬਾਬਾ ਜੀ ਉੱਥੇ ਲੜਨਾ ਚਾਹੁੰਦੇ ਨੇ, ਉਹ ਜਗ੍ਹਾ ਛੱਡ ਕੇ ਜਾਣਾ ਨਹੀਂ ਚਾਹੁੰਦੇ। ਇਸ ਕਰਕੇ ਹੁਣ ਇਹਨਾਂ ਨੇ ਜਿਹੜੇ ਹੋਰ ਨਾਲ ਬੰਦਈ ਸਨ ਉਹਨਾਂ ਨਾਲ ਗੱਲਾਂ ਕੀਤੀਆਂ। ਕਹਿਣ ਲੱਗੇ ਬਾਬਾ ਬੰਦਾ ਸਿੰਘ ਜੀ ਤਾਂ ਮਹਾਨ ਫਕੀਰ ਹਨ,
ਤੂੰ ਅਬ ਪੀਰ ਫਕੀਰ ਬੱਡ ਲਿਓ।
ਬਾਬਾ ਬੰਦਾ ਸਿੰਘ ਜੀ ਤੁਸੀਂ ਤਾਂ ਮਹਾਨ ਪੀਰ ਹੋ, ਮਹਾਨ ਫਕੀਰ ਹੋ।
ਹਮ ਆਵੇ ਤੋਏ ਕਰਨ ਸਲਾਮ।
ਵੇਖੋ ਸਾਡੇ ਸੈਂਕੜੇ ਮੁਸਲਮਾਨ ਤੁਹਾਨੂੰ ਸਲਾਮ ਕਰਨ ਵਾਸਤੇ ਆ ਰਹੇ ਨੇ, ਤੁਹਾਡੇ ਅੱਗੇ ਝੁੱਕ ਕੇ ਸਜਦਾ ਕਰਨ ਲਈ ਆ ਰਹੇ ਨੇ।
ਤੂੰ ਇੱਕ ਥਾਂ ਅਬ ਰੱਖ ਮੁਕਾਮ।
ਹੁਣ ਇਸੇ ਇੱਕੋ ਜਗ੍ਹਾ ਤੇ ਆਪਣਾ ਮੁਕਾਮ ਰੱਖੋ, ਆਪਣਾ ਡੇਰਾ ਰੱਖੋ।
ਨਵਾਬ ਆਪ ਤੋਏ ਕੱਲੀ ਪਾਤਸ਼ਾਹ।
ਖੁਦ ਬਾਦਸ਼ਾਹ ਨੇ ਤੁਹਾਡੇ ਕੋਲ ਨਿਆਜ ਭੇਜਿਆ, ਆ ਵੇਖੋ ਤੁਹਾਡੇ ਵਾਸਤੇ ਖਿਦਮਤ ਵਿੱਚ ਤੁਹਾਡੀ ਉਪਮਾ ਦੇ ਵਿੱਚ ਉਹਨੇ ਆਪਣੇ ਵੱਲੋਂ ਤੁਹਾਨੂੰ ਨਿਆਜ ਭੇਜੀ ਹੈ।
ਜਹਾਂ ਕਹੇ ਤੈ ਲਿਆਵੇ ਪਾਏ।
ਜਦੋਂ ਤੁਸੀਂ ਕਹੋਗੇ ਅਸੀਂ ਤਾਂ ਹਿੰਦੁਸਤਾਨ ਦੇ ਬਾਦਸ਼ਾਹ ਨੂੰ ਵੀ ਤੁਹਾਡੇ ਚਰਨੀ ਲਿਆ ਕੇ ਪਾਵਾਂਗੇ।
ਜਿਤਨੋ ਮੁਲਕ ਚਾਹੋ ਸੋ ਲਿਓ।
ਜਿੰਨਾ ਮੁਲਕ ਤੁਸੀਂ ਚਾਹੋਗੇ ਓਨਾ ਮੁਲਕ ਅਸੀਂ ਤੁਹਾਨੂੰ ਦੇ ਦੇਵਾਂਗੇ।
ਕਰੋ ਉਗਰਾਈ ਮੁਲਕ ਬਸੇ ਹੋ।
ਤੁਸੀਂ ਆਪਣੀ ਮਰਜ਼ੀ ਨਾਲ ਸਾਰੇ ਮੁਲਕ ਚ ਵੱਸੋ ਤੇ ਉਗਰਾਈ ਕਰੋ, ਜਿਹੜੇ ਇਲਾਕੇ ਚ ਚਾਹੇ ਮਰਜ਼ੀ ਜਾਓ ਤੁਹਾਡੀ ਮਰਜ਼ੀ ਚੱਲੇਗੀ।
ਲੋਕ ਗਰੀਬਨ ਕਿਉਂ ਦੁੱਖ ਦੇ ਹੋ।
ਕਿਉਂ ਇਹ ਗਰੀਬ ਲੋਕ ਜਦੋਂ ਜੰਗ ਯੁੱਧ ਹੁੰਦਾ ਤੁਸੀਂ ਵੀ ਹਮਲਾ ਕਰਦੇ ਹੋ ਤੇ ਰਸਤੇ ਵਿੱਚ ਲੋਕ ਦੁਖੀ ਹੁੰਦੇ ਨੇ, ਪਿੰਡਾਂ ਦੇ ਪਿੰਡ ਉੱਜੜਦੇ ਨੇ।
ਹੁਣ ਸੁੱਖ ਦਿਓ ਆਪ ਸੁੱਖ ਲੈ ਹੋ।
ਉਹਨਾਂ ਨੂੰ ਵੀ ਸੁੱਖ ਦਿਓ ਤੇ ਆਪ ਵੀ ਤੁਸੀਂ ਸੁੱਖ ਨਾਲ ਵੱਸੋ।
ਕਹੇ ਤੋਏ ਖਾਲਸੇ ਹਮ ਕੱਢ ਦੇਵੇ।
ਆ ਜਿਹੜਾ ਖਾਲਸਾ ਤੁਹਾਡਾ ਵਿਰੋਧੀ ਬਣਿਆ ਹੋਇਆ ਇਹਨਾਂ ਨੂੰ ਅਸੀਂ ਇਸ ਦੇਸ਼ ਵਿੱਚੋਂ ਕੱਢ ਦਿਆਂਗੇ, ਇਹਨਾਂ ਨੂੰ ਇਸ ਦੇਸ਼ ਵਿੱਚ ਨਹੀਂ ਰਹਿਣ ਦਿਆਂਗੇ।
ਤੁਮ ਸੋ ਫਿਰ ਨੈ ਦੰਗੋ ਕਰੇ ਵੇ।
ਇਹ ਜਿਹੜੇ ਸਿੰਘ ਨੇ ਤੁਹਾਡੇ ਨਾਲ ਨਹੀਂ, ਕਿਉਂਕਿ ਪਾੜਾ ਪਾਣਾ ਚਾਹੁੰਦੇ ਸਨ, ਵਿਚਾਰਕ ਮਤ ਭੇਦ ਹੋਣ ਕਰਕੇ ਚਾਹੁੰਦੇ ਸੀ ਇਹਨਾਂ ਨੂੰ ਹੋਰ ਦੂਰ ਕਰੀਏ। ਕਹਿੰਦੇ ਜੀ ਆਹ ਜਿਹੜੇ ਸਿੰਘ ਤੁਹਾਡੇ ਤੇ ਹਮਲਾ ਕਰਨਾ ਚਾਹੁੰਦੇ ਨੇ ਅਸੀਂ ਇਹਨਾਂ ਨੂੰ ਤੁਹਾਡੇ ਨੇੜੇ ਨਹੀਂ ਆਉਣ ਦਿਆਂਗੇ।
ਜੇ ਵੈ ਤੁਮਰੇ ਚਰਨ ਆਏ ਪਰੈ।
ਇੱਕ ਸ਼ਰਤ ਤੇ ਸਿੰਘ ਤੁਹਾਡੇ ਕੋਲ ਆ ਸਕਣਗੇ, ਜੇ ਇਹ ਸਾਰੇ ਸਿੰਘ ਤੁਹਾਡੇ ਚਰਨੀ ਪੈਣ ਆ ਕੇ ਤੁਹਾਡੇ ਅੱਗੇ ਝੁਕਣ।
ਤੋ ਇਤ ਦੇਸ਼ ਮੰਗ ਗੁਜਰੇ ਕਰੇ।
ਇੱਥੇ ਦੇਸ਼ ਵਿੱਚ ਤੁਹਾਡੇ ਅਧੀਨ ਰਹਿ ਕੇ ਆਪਣਾ ਗੁਜ਼ਾਰਾ ਕਰਨਗੇ, ਮੰਗ ਕੇ ਖਾਣਗੇ, ਇਹੋ ਜਿਹੀ ਹਾਲਤ ਕਰ ਦਿਆਂਗੇ ਅਸੀਂ ਇਹਨਾਂ ਸਿੰਘਾਂ ਦੀ।
ਕਈ ਹਜ਼ਾਰ ਹਮ ਲਿਆਏ ਕੁਰਾਨ।
ਵੇਖੋ ਅਸੀਂ ਹਜ਼ਾਰਾਂ ਕੁਰਾਨਾਂ ਲੈ ਕੇ ਆਏ ਹਾਂ, ਕਸਮਾਂ ਉੱਤੇ ਲਿਖੀਆਂ ਹੋਈਆਂ ਨੇ, ਤੁਸੀਂ ਸਾਡੀਆਂ ਗੱਲਾਂ ਤੇ ਯਕੀਨ ਕਰ ਲਓ ਜੋ ਅਸੀਂ ਕਹਿ ਰਹੇ ਹਾਂ।
ਕਸਮ ਕਰਨ ਤੁਮਰੇ ਸੰਗ ਜਾਨ।
ਤੁਹਾਡੇ ਨਾਲ ਕੌਲ ਕਰਨ ਵਾਸਤੇ, ਕਸਮ ਕਰਨ ਵਾਸਤੇ ਅਸੀਂ ਆਪਣੀਆਂ ਕੁਰਾਨਾਂ ਲੈ ਕੇ ਆਏ ਹਾਂ।
ਦੋਹਰਾ ਐਸੀ ਐਸੀ ਬਾਤ ਕਰ, ਗੱਲਾਂ
ਬਹੁਤ ਕੀਤੀਆਂ ਇਹਨਾਂ ਵਕੀਲਾਂ ਨੇ ਜਿਹੜੇ ਉਹ ਬੰਦਈ ਸਨ ਉਹਨਾਂ ਦੇ ਨਾਲ
ਬੰਦੈ ਕੇ ਜੋ ਸਿੱਖ ਹੁਤੇ ਸੋਲੀ ਨੇ ਪਰਮਾਏ
ਆਖਿਰਕਾਰ ਜਿਹੜੇ ਵਕੀਲ ਤੁਰਕ ਸਨ ਕੁਝ ਕਾਮਯਾਬ ਵੀ ਰਹੇ ਜਿਹੜੇ ਉਹ ਬੰਦਈ ਸਿੱਖ ਸਨ ਉਹਨਾਂ ਨੂੰ ਇਹੋ ਜਿਹੀਆਂ ਗੱਲਾਂ ਕਹਿ ਕਹਿ ਕੇ ਇਹਨਾਂ ਨੇ ਭਰਮਾ ਲਿਆ
ਜੋ ਪਈ ਉਨਤੇ ਬਾਤਾਂ ਬਹੁਤ ਕਹਾਈਆਂ
ਉਹਨਾਂ ਕੋਲੋਂ ਬੜੀਆਂ ਬੜੀਆਂ ਗੱਲਾਂ ਇਹਨਾਂ ਨੇ ਬਾਬਾ ਜੀ ਦੇ ਕੋਲ ਵੀ ਪਹੁੰਚਦੀਆਂ ਕੀਤੀਆਂ
ਕਈ ਗੱਲਾਂ ਉਨ ਮਨੋਂ ਬਣਾਈਆਂ
ਕਈ ਗੱਲਾਂ ਉਹਨਾਂ ਨੇ ਆਪਣੇ ਮਨੋਂ ਹੀ ਬਣਾ ਲਈਆਂ ਆਪਣੇ ਨਾਲੋਂ ਜਿਹੜੀਆਂ ਗੱਲਾਂ ਉਹਨਾਂ ਵਕੀਲਾਂ ਨੇ ਕਹੀਆਂ ਉਹ ਤਾਂ ਕਈਆਂ ਹੀ ਕਈ ਆਪਣੇ ਕੋਲੋਂ ਹੀ ਬਣਾ ਲਈਆਂ
ਕਈ ਸੁਲਤਾਨੀ ਹਿੰਦੂ ਪਰਮਾਏ
ਖਾਲਸਾ ਜੀ ਹੁਣ ਇਹਨਾਂ ਨੇ ਕੀ ਕੀਤਾ ਵੀ ਬੰਦਾ ਸਿੰਘ ਜੀ ਦੀ ਫੌਜ ਵਿੱਚ ਕੁਝ ਬੰਦੇ ਆਪਣੇ ਪਾ ਦਈਏ ਬਹਰੂਪੀਏ ਕਿ ਮੌਕਾ ਆਉਣ ਤੇ ਲੋੜ ਪੈਣ ਤੇ ਉਹ ਸਾਡੀ ਮਦਦ ਕਰਨ ਇਹਨਾਂ ਤੁਰਕਾਂ ਨੇ ਕੀ ਕੀਤਾ ਬਾਬਾ ਬੰਦਾ ਸਿੰਘ ਜੀ ਬਹਾਦਰ ਦੇ ਕੋਲ ਕੁਝ ਸੁਲਤਾਨੀਏ ਹਿੰਦੂ ਉਹ ਹਿੰਦੂ ਜਿਹੜੇ ਸਖੀ ਸਰਵਰ ਨੂੰ ਪੂਜਦੇ ਸੀ ਜਿਨ੍ਹਾਂ ਦਾ ਕੋਈ ਆਪਣਾ ਦੀਨ ਮਜ਼ਹਬ ਨਹੀਂ ਸੀ ਉਹ ਹਿੰਦੂਆਂ ਨੂੰ ਇਕੱਠੇ ਕਰਕੇ ਬਾਬਾ ਬੰਦਾ ਸਿੰਘ ਜੀ ਬਹਾਦਰ ਕੋਲ ਭੇਜ ਦਿੱਤਾ
ਬੰਦੇ ਹੋਣ ਸਿੱਖ ਆਖ ਕਲਾਏ
ਇਕੱਠੇ ਹੋ ਕੇ ਆ ਗਏ ਨਾ ਤੁਰਕਾਂ ਦਾ ਲਾਲਚ ਦਿੱਤਾ ਹੋਇਆ ਆ ਕੇ ਕਹਿਣ ਲੱਗੇ ਬਾਬਾ ਜੀ ਅਸੀਂ ਤੁਹਾਡੇ ਸਿੱਖ ਬਣਨ ਆਏ ਹਾਂ ਹਾਲਾਂਕਿ ਉਹ ਨਾ ਸਖੀ ਸਰਵਰ ਦੇ ਚੇਲੇ ਸੀ ਨਾ ਉਹਨਾਂ ਦਾ ਕੋਈ ਇਮਾਨ ਸੀ ਹੈ ਨੂੰ ਸਰਵਰੀਏ ਸਾਰੇ ਤੇ ਜਾਣ ਬੁੱਝ ਕੇ ਤੁਰਕਾਂ ਨੇ ਭੇਜੇ ਕਿ ਤੁਸੀਂ ਜਾ ਕੇ ਬੰਦਾ ਸਿੰਘ ਦੇ ਕੋਲ ਭਰਤੀ ਹੋ ਜਾਓ ਉਹਨਾਂ ਦੇ ਕੋਲ ਜਾ ਕੇ ਸਿੱਖ ਬਣ ਜਾਓ ਉਹਨਾਂ ਦੇ ਮੁਰੀਦ ਬਣ ਜਾਓ ਆਮ ਕਰਕੇ ਸਰਕਾਰਾਂ ਦੀਆਂ ਨੀਤੀਆਂ ਹੁੰਦੀਆਂ ਨੇ ਕੋਈ ਵੀ ਮੁਹਿੰਮ ਚੱਲਦੀ ਹੈ ਉਸ ਮੁਹਿੰਮ ਦੇ ਵਿੱਚ ਜਦੋਂ ਸੂਰਬੀਰ ਬਹਾਦਰ ਯੋਧਿਆਂ ਦੀ ਮੁਹਿੰਮ ਹੁੰਦੀ ਹੈ ਉਹਦੇ ਵਿੱਚ ਉਹ ਕੁਝ ਆਪਣੇ ਬੰਦਿਆਂ ਨੂੰ ਫਿੱਟ ਕਰ ਦਿੰਦੇ ਨੇ ਜਾਣ ਬੁੱਝ ਕੇ ਉਦਾਂ ਦਾ ਭੇਸ ਬਣਾ ਕੇ ਵੀ ਉਦਾਂ ਦੇ ਬਣ ਕੇ ਤੁਸੀਂ ਉਹਨਾਂ ਵਿੱਚ ਰਹਿਣ ਲੱਗ ਜਾਓ ਔਰ ਉਸ ਮੂਵਮੈਂਟ ਨੂੰ ਵਿਗਾੜਨ ਵਾਸਤੇ ਤੁਸੀਂ ਮਾੜੇ ਕੰਮ ਕਰੋ ਤੇ ਨਾ ਉਹਨਾਂ ਦਾ ਲੱਗੇਗਾ ਵੀ ਇਹਨਾਂ ਨੇ ਕੀਤੇ ਨੇ ਇੱਦਾਂ ਸਰਕਾਰਾਂ ਕਰਦੀਆਂ ਆਈਆਂ ਨੇ ਸਾਡਾ ਪਿਛਲਾ ਇਤਿਹਾਸ ਹੈ ਬਹੁਤਾ ਪੁਰਾਣਾ ਵੀ ਨਹੀਂ ਹੈ ਤੋ ਜਾਣ ਬੁੱਝ ਕੇ ਉਸ ਮੂਵਮੈਂਟ ਨੂੰ ਵਿਗਾੜਨ ਵਾਸਤੇ ਉਸਦੀ ਜਿਹੜੀ ਦਿੱਖ ਲੋਕਾਂ ਦੇ ਵਿੱਚ ਚੰਗੀ ਇਮੇਜ ਬਣੀ ਹੁੰਦੀ ਆ ਉਹਨੂੰ ਨੀਵਾਂ ਸੁੱਟਣ ਵਾਸਤੇ ਆਪਣੇ ਬੰਦੇ ਜਾਣ ਬੁੱਝ ਕੇ ਵਿੱਚ ਫਿੱਟ ਕਰ ਦਿੱਤੇ ਜਾਂਦੇ ਨੇ ਜਿਹਨਾਂ ਨੂੰ ਮੁਖਬਰ ਕਿਹਾ ਜਾਂਦਾ ਜਿਹਨਾਂ ਨੂੰ ਸ਼ਾਇਦ ਅੱਜ ਕੱਲ੍ਹ ਦੀਆਂ ਬੋਲੀਆਂ ਵਿੱਚ ਕੈਟ ਵੀ ਕਿਹਾ ਜਾਂਦਾ ਵੀ ਉਹ ਜਾਣ ਬੁੱਝ ਕੇ ਬਣਾ ਕੇ ਉੱਥੇ ਭੇਜ ਦਿੱਤੇ ਜਾਂਦੇ ਉਸ ਮੂਵਮੈਂਟ ਨੂੰ ਭ੍ਰਸ਼ਟ ਕਰਨ ਵਾਸਤੇ ਉਸ ਵੇਲੇ ਦੀ ਸਰਕਾਰ ਨੇ ਵੀ ਇਸੇ ਤਰ੍ਹਾਂ ਕੀਤਾ ਬਾਬਾ ਜੀ ਦੇ ਪਾਸ ਕੁਝ ਹਿੰਦੂ ਲੋਕ ਇਕੱਠੇ ਕੀਤੇ ਉਹਨਾਂ ਨੇ ਉਹ ਹਿੰਦੂ ਜਿਹੜੇ ਸਰਵਰੀਏ ਸਨ ਜਿਹੜੇ ਪੱਕੇ ਹਿੰਦੂ ਵੀ ਨਹੀਂ ਸੀ ਵੀ ਨਾ ਹਿੰਦੂ ਤੇ ਨਾ ਮੁਸਲਮਾਨ ਵਿੱਚ ਵਿਚਾਲੇ ਜੇ ਸਨ ਉਹ ਸਰਵਰ ਨੂੰ ਮੰਨਣ ਵਾਲੇ ਜਿਹੜੇ ਸਨ ਜਿਹੜੇ ਜਾਹਰ ਪੀਰ ਗੂਗੇ ਨੂੰ ਮੰਨਣ ਵਾਲੇ ਸਨ ਉਹ ਕੁਝ ਹਿੰਦੂ ਇਕੱਠੇ ਕਰਕੇ ਭੇਜ ਦਿੱਤੇ ਬਾਬਾ ਜੀ ਦੇ ਪਾਸ ਕਿ ਬਾਬਾ ਜੀ ਅਸੀਂ ਤੁਹਾਡੇ ਸਿੱਖ ਬਣਨ ਵਾਸਤੇ ਆਏ ਹਾਂ
ਕਹੇ ਡੇਰੋ ਹਮ ਕਿਸ ਵੱਲ ਲਾਵੇ
ਜਿਹੜਾ ਸ਼ਰਨ ਚ ਆ ਜੇ ਇਹ ਗੁਰੂ ਘਰ ਦਾ ਨਿਯਮ ਹੈ ਇਹ ਨਹੀਂ ਵੇਖਦੇ ਵੀ ਕੌਣ ਹੈ ਸ਼ਰਨ ਚ ਆ ਜਾਵੇ ਉਹਨੂੰ ਰੱਖ ਲੈਣਾ ਬਾਬਾ ਜੀ ਨੇ ਵੀ ਉਸੇ ਨਿਯਮ ਦੀ ਪਾਲਣਾ ਕੀਤੀ ਇਹਨਾਂ ਪੁੱਛਿਆ ਬਾਬਾ ਜੀ ਅਸੀਂ ਡੇਰਾ ਕਿਸ ਪਾਸੇ ਕਰੀਏ ਕਿਸ ਪਾਸੇ ਅਸੀਂ ਆਪਣਾ ਪੜਾਅ ਕਰੀਏ
ਬੰਦਾ ਕਹੇ ਤੁਮ ਜਿੱਧਰ ਭਾਵੇ
ਬਾਬਾ ਜੀ ਨੇ ਕਹਿ ਦਿੱਤਾ ਭਾਈ ਜਿੱਧਰ ਤੁਹਾਡੇ ਮਨ ਦੀ ਇੱਛਾ ਹੋਵੇ ਉੱਥੇ ਕਰ ਲਓ
ਐਸੀ ਤੋਰ ਸੇ ਬੰਦਾ ਪੁਲਾਇਓ
ਇਹਨਾਂ ਨੇ ਸੋਚਿਆ ਵੀ ਸ਼ਾਇਦ ਏਦਾਂ ਦੀਆਂ ਗੱਲਾਂ ਕਰਕੇ ਅਸੀਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਭੁਲਾ ਦਿੱਤਾ ਹੈ
ਆਪ ਚੁੱਤਰ ਫੈ ਡੇਰਾ ਲਵਾਇਓ
ਇਹਦਾ ਤੁਰਕ ਹੌਲੇ ਹੌਲੇ ਕਰਕੇ ਪਹਿਲਾਂ ਤਾਂ ਏਦਾਂ ਦੇ ਲੋਕ ਭੇਜੇ ਉਹਨਾਂ ਦੇ ਡੇਰੇ ਕਰਵਾ ਦਿੱਤੇ ਚਾਰੇ ਪਾਸੇ ਫਿਰ ਆਪਣੀਆਂ ਥੋੜੀਆਂ ਥੋੜੀਆਂ ਫੌਜਾਂ ਸੱਦਣੀਆਂ ਸ਼ੁਰੂ ਕਰ ਦਿੱਤੀਆਂ ਕਦੇ 100 ਕਦੇ 200 ਕਦੇ 400 ਜਾਣ ਕੇ ਕਹਿਣਾ ਜੀ ਇਹ ਤਾਂ ਸੇਵਕ ਬਣ ਕੇ ਆਏ ਨੇ ਤੁਹਾਡੇ ਕੋਲ ਚਾਰੇ ਪਾਸੇ ਇਹਨਾਂ ਨੇ ਨੇੜੇ ਤਾਂ ਨਹੀਂ ਆਏ ਗੜੀ ਦੇ ਥੋੜੇ ਜੇ ਦੂਰ ਰੱਖੇ ਵੀ ਜਦੋਂ ਮੌਕਾ ਆਵੇ ਉਦੋਂ ਇੱਕਦਮ ਨੇੜੇ ਆ ਕੇ ਗੜੀ ਨੂੰ ਘੇਰਾ ਪਾ ਲੈਣ ਥੋੜੇ ਜੇ ਫਰਕ ਦੇ ਉੱਤੇ ਕੋਈ ਪੰਜ ਪੰਜ ਚਾਰ ਚਾਰ ਕੋਹ ਦੇ ਫਰਕ ਦੇ ਉੱਤੇ ਉਹਨਾਂ ਤੁਰਕਾਂ ਦੇ ਡੇਰੇ ਪਵਾ ਕੇ ਚਾਰੇ ਪਾਸੇ ਛਾਵੜੀਆਂ ਪਵਾ ਦਿੱਤੀਆਂ
ਐਸੀ ਐਸੀ ਬਾਤਨ ਲਾਏ
ਇਹੋ ਇਹੋ ਜਿਹੀਆਂ ਗੱਲਾਂ ਵਿੱਚ ਇਹਨਾਂ ਨੇ ਬੰਦਈਆਂ ਨੂੰ ਲਾ ਲਿਆ
ਡੇਰਾ ਕੀਨਾ ਟਿਗ ਟਿਗ ਜਾਏ
ਨੇੜੇ ਨੇੜੇ ਆ ਕੇ ਨਾ ਤੁਰਕਾਂ ਨੇ ਡੇਰਾ ਕਰ ਲਿਆ
ਔਰ ਦਰਬ ਤਿੰਨ ਦਈ ਕਲਾਏ
ਰੁਪਈਏ ਪੈਸੇ ਥੋੜੇ ਬਹੁਤੇ ਰੋਜ਼ ਅੰਦਰ ਭੇਜ ਦਿੰਦੇ ਨੇ ਇਹ ਪ੍ਰਮਾਣ ਵਾਸਤੇ ਵੀ ਅਸੀਂ ਤਾਂ ਤੁਹਾਡੇ ਸੇਵਕ ਹਾਂ
ਆਟਾ ਦਾਣਾ ਕਿਛਕ ਦਿਵਾਏ
ਥੋੜਾ ਬਹੁਤਾ ਆਟਾ ਦਾਣਾ ਜਿਹੜਾ ਹੈ ਉਹ ਭੇਜ ਦਿੰਦੇ ਹਨ
ਬੰਦੇ ਕਾ ਦਲ ਜੈ ਕਹੀਂ ਜਾਵੇ
ਬਾਬਾ ਬੰਦਾ ਸਿੰਘ ਜੀ ਦੇ ਨਾਲ ਜਿਹੜੇ ਸਿੰਘ ਨੇ ਫੌਜਾਂ ਨੇ ਉਹ ਜਦਰ ਕਿਤੇ ਬਾਹਰ ਨੂੰ ਜਾਂਦੇ ਹਨ
ਉਤ ਵੱਲ ਤੁਰਕ ਨਾ ਕੋਈ ਧਾਵੇ
ਤੁਰਕ ਨੀ ਉਧਰ ਜਾਂਦੇ ਉਹ ਕਹਿੰਦੇ ਪਿੱਛੇ ਰਹੋ ਇਹਨਾਂ ਨੂੰ ਇੱਕ ਵਾਰੀ ਫੇਰਨ ਦਿਓ ਵੀ ਇਹਨਾਂ ਦਾ ਦਿਲ ਖੁੱਲ ਜੇ ਇਹਨਾਂ ਦੇ ਮਨ ਤੇ ਭਰੋਸਾ ਬੱਝ ਜੇ ਕਿ ਅਸੀਂ ਇਹਨਾਂ ਨੂੰ ਘੇਰਾ ਪਾ ਕੇ ਹਮਲਾ ਕਰਨ ਵਾਸਤੇ ਨਹੀਂ ਆਏ ਕਿਉਂਕਿ ਬਾਕੀ ਫੌਜਾਂ ਪਿੱਛੇ ਸੀ ਸੂਬਾ ਲਾਹੌਰ ਲੈ ਕੇ ਆ ਰਹੇ ਥੋੜੀ ਜਿਹੀ ਫੌਜ ਅੱਗੇ ਆਈ ਹੈ ਵੀ ਮੌਕਾ ਆਉਣ ਤੇ ਉਹਨਾਂ ਨੂੰ ਵੀ ਸਾਰਿਆਂ ਨੂੰ ਸੱਦ ਲਵਾਂਗੇ ਕਿ ਇੱਕਦਮ ਆ ਕੇ ਫਿਰ ਘੇਰੇ ਵਿੱਚ ਘੇਰਾ ਕਰ ਲਵਾਂਗੇ ਪਹਿਲਾਂ ਥੋੜੀ ਥੋੜੀ ਫੌਜ ਲੈ ਕੇ ਆਏ ਹੋਏ ਨੇ ਕਹਿੰਦੇ ਜੇ ਕੋਈ ਸਿੰਘ ਜਾਂਦਾ ਬਾਹਰ ਨੂੰ ਤੇ ਉਹਨਾਂ ਨੂੰ ਜਾਣ ਦਿਓ ਕਿਸੇ ਨੂੰ ਉਸ ਸਿੰਘ ਦਾ ਰਸਤਾ ਨਹੀਂ ਰੋਕਣਾ
ਬੰਦੇ ਕਹਿ ਕਰੇ ਤਦੀ ਲੋਕ
ਏਦਾਂ ਦਾ ਉਸ ਵੇਲੇ ਕਹਿਣ ਲੱਗੇ ਵੀ ਜੇ ਕਿਤੇ ਅਸੀਂ ਕਿਸੇ ਸਿੰਘ ਨੂੰ ਰੋਕਿਆ ਤੇ ਉਹਨਾਂ ਨੇ ਜਾ ਕੇ ਬੰਦੇ ਨੂੰ ਕਹਿਣਾ ਵੀ ਸਾਨੂੰ ਏਦਾਂ ਰੋਕਿਆ ਤੇ ਉਹਨਾਂ ਨੂੰ ਸ਼ੱਕ ਹੋ ਜਾਣਾ ਉਹਨਾਂ ਦੇ ਮਨ ਦੇ ਵਿੱਚ ਸ਼ੱਕ ਹੋ ਜਾਏਗਾ ਵੀ ਇਹ ਤੁਰਕ ਜਿਹੜੇ ਨੇ ਘੇਰਾ ਪਾ ਰਹੇ ਨੇ
ਸੋ ਟਲ ਜਾਵੇ ਕਰ ਦਿਲ ਸ਼ੋਕ
ਉਸ ਵੇਲੇ ਟਲ ਜਾਣਗੇ ਤੇ ਟਲ ਕੇ ਆਖਣਗੇ ਜੀ ਇਹ ਤਾਂ ਫਿਰ ਆਪਣੇ ਮਨ ਦੇ ਵਿੱਚ ਸਾਡੇ ਪ੍ਰਤੀ ਵੈਰ ਰੱਖਣ ਲੱਗ ਪੈਣਗੇ ਹੁਣ ਇਹਨਾਂ ਕੁਝ ਬੰਦਈਆਂ ਨੂੰ ਅਸੀਂ ਭਰਮਾਇਆ ਹੋਇਆ ਇਸ ਕਰਕੇ ਹੁਣ ਇਹਨਾਂ ਨੂੰ ਇਸ ਪ੍ਰਕਾਰ ਨਾਲ ਰੋਕਿਆ ਜਾਵੇਗਾ
ਕਦੇ ਕਾਏ ਪਰਵਾਨੋ ਸ਼ਾਹ ਆਇਆ
ਉਸ ਵੇਲੇ ਬਾਬਾ ਬੰਦਾ ਸਿੰਘ ਜੀ ਨੂੰ ਭਰਮਾਉਣ ਵਾਸਤੇ ਕਦੇ ਤਾਂ ਇਹ ਕਹਿੰਦੇ ਨੇ ਅੰਦਰ ਸੁਨੇਹਾ ਭੇਜ ਦਿੰਦੇ ਨੇ ਕਹਿੰਦੇ ਬਾਬਾ ਜੀ ਬਾਦਸ਼ਾਹ ਦਾ ਪਰਵਾਨਾ ਆਇਆ ਹੈ ਅੱਜ ਚਿੱਠੀ ਆਈ ਆ ਬਾਦਸ਼ਾਹ ਦੀ ਉਹਨੇ ਤੁਹਾਨੂੰ ਸਲਾਮ ਭੇਜੀ ਆ ਕਦੇ ਕਹਿੰਦੇ ਜੀ ਸੂਬੇ ਲਾਹੌਰ ਦੀ ਚਿੱਠੀ ਆਈ ਹੈ ਉਹਨੇ ਤੁਹਾਨੂੰ ਸਲਾਮ ਭੇਜੀ ਹੈ
ਤੁਮਕੋ ਮੁਲਕ ਪਹਾੜ ਲਿਖਾਇਆ
ਤੁਹਾਨੂੰ ਜਿੰਨਾ ਪਹਾੜ ਦਾ ਮੁਲਕ ਹੈ ਉਹ ਸਾਰਾ ਤੁਹਾਨੂੰ ਦੇ ਦੇਵਾਂਗੇ
ਸਾਤ ਦੂਨ ਤੋਏ ਦਈ ਹੈ ਸਾਰੀ
ਕਹਿੰਦੇ ਜੀ ਬਾਦਸ਼ਾਹ ਨੇ ਲਿਖ ਕੇ ਭੇਜਿਆ ਵੀ ਆ ਜਿੰਨਾ ਦੇਹਰਾਦੂਨ ਦਾ ਇਲਾਕਾ ਹੈ ਦੂਨ ਦਾ ਇਲਾਕਾ ਹੈ ਉਹਨੇ ਲਿਖ ਕੇ ਭੇਜ ਦਿੱਤੀ ਆ ਜੀ ਆਹ ਵੀ ਤੁਹਾਡੀ ਗੱਲਾਂ ਗੱਲਾਂ ਦੇ ਨਾਲ ਹੀ ਨਾ ਹਵਾ ਦੇ ਵਿੱਚ ਹੀ ਉਡਾਈ ਜਾਂਦੇ ਹਾਲਾਂਕਿ ਬਾਬਾ ਜੀ ਕੱਲੀ ਕੱਲੀ ਗੱਲ ਇਹਨਾਂ ਦੀ ਜਾਣਦੇ ਨੇ ਵੀ ਇਹ ਕੀ ਕਰ ਰਹੇ ਹਨ
ਜੰਮੂ ਲਾਕ ਉਹ ਲਾਕ ਹਰਦੁਆਰੀ
ਕਹਿੰਦੇ ਜੰਮੂ ਤੱਕ ਦਾ ਇਲਾਕਾ ਅੱਜ ਬਾਦਸ਼ਾਹ ਨੇ ਤੁਹਾਨੂੰ ਦੇ ਦਿੱਤਾ ਜੀ ਅੱਜ ਕਸ਼ਮੀਰ ਦਾ ਇਲਾਕਾ ਤੁਹਾਨੂੰ ਦੇ ਦਿੱਤਾ ਅੱਜ ਹਰਦੁਆਰ ਦਾ ਜਿੰਨਾ ਇਲਾਕਾ ਹੈ ਉਹ ਤੁਹਾਨੂੰ ਦੇ ਦਿੱਤਾ ਹੈ
ਔਰ ਕੌਲੇ ਹੋ ਜੋ ਲੋੜੇ
ਬੰਦਈ ਨੇ ਨਾ ਉਹਨਾਂ ਨੂੰ ਚਿੱਠੀਆਂ ਦੇਈ ਜਾਂਦੇ ਕਹਿੰਦੇ ਜੀ ਆਹ ਵੇਖੋ ਆਹ ਵੀ ਇਲਾਕਾ ਭੇਜ ਦਿੱਤਾ ਬਾਦਸ਼ਾਹ ਨੇ ਲਿਖ ਕੇ ਕਾਗਜ਼ਾਂ ਵਿੱਚ ਹੀ ਸਾਰਾ ਕੁਝ ਹੋ ਰਿਹਾ ਹਕੀਕੀ ਤੌਰ ਤੇ ਨਹੀਂ ਕੇਵਲ ਕਾਗਜ਼ਾਂ ਵਿੱਚ ਹੀ ਕਹਿੰਦੇ ਆਹ ਵੇਖੋ ਹੋਰ ਜੇ ਤੁਸੀਂ ਤੁਹਾਨੂੰ ਇਲਾਕਾ ਖਾਸ ਚਾਹੀਦਾ ਤੇ ਉਹ ਵੀ ਦੱਸ ਦਿਓ ਤੇ ਉਹ ਜਿਹੜੇ ਬੰਦਈ ਕੁਝ ਭੋਲੇ ਭਾਲੇ ਸਨ ਜਿਹਨਾਂ ਨੂੰ ਰਾਜਨੀਤੀ ਦਾ ਬੋਧ ਨਹੀਂ ਸੀ ਉਹ ਕਹਿੰਦੇ ਜੀ ਉਹ ਜਿਹੜਾ ਇਲਾਕਾ ਉਹ ਵੀ ਦੇ ਦਿਓ ਸਾਨੂੰ ਉਹ ਕਹਿੰਦੇ ਚਲੋ ਬਾਦਸ਼ਾਹ ਕੋਲ ਦਰਖਾਸਤ ਭੇਜ ਦਿੰਦੇ ਆ ਉਹ ਵੀ ਦੇ ਦਿਆਂਗੇ ਤੁਹਾਨੂੰ ਏਦਾਂ ਗੱਲਾਂ ਕਰ ਕਰਕੇ ਭਰਮਾ ਰਹੇ ਨੇ
ਅਬ ਲੈ ਲਓ ਨਾ ਫਿਰ ਕੁਛ ਛੇੜਿਓ
ਕਹਿੰਦੇ ਵੀ ਹੁਣ ਲੈ ਲਓ ਇਹ ਸਾਰੀਆਂ ਸ਼ਕਤੀਆਂ ਮੁੜ ਕੇ ਤੁਹਾਨੂੰ ਫਿਰ ਕਿਸੇ ਪ੍ਰਕਾਰ ਦੀ ਕੋਈ ਛੇੜ ਨਹੀਂ ਹੋਵੇਗੀ
ਦੋਹਰਾ ਜਬ ਤੁਰਕਨ ਕੇਰੋ ਕੀਓ ਬੜ ਨਿਕਲਨ ਨੈ ਦੇਹੇ
ਖਾਲਸਾ ਜੀ ਆਖਰਕਾਰ ਫੌਜਾਂ ਆ ਗਈਆਂ ਪਿੱਛੋਂ ਨਵਾਬ ਵੀ ਆ ਗਿਆ ਇਤਿਹਾਸਕਾਰ ਲਿਖਦੇ ਨੇ ਕਿ 25 ਤੋਂ 30 ਹਜ਼ਾਰ ਦੇ ਨੇੜੇ ਫੌਜ ਸੀ ਜਿਹਨਾਂ ਨੇ ਆਲੇ ਦੁਆਲੇ ਆ ਕੇ ਘੇਰੇ ਕੱਤ ਲਏ ਤੇ ਘੇਰੇ ਕੱਤ ਲਏ ਇੱਧਰ ਸਿੰਘਾਂ ਨੇ ਵੇਖਿਆ ਜਿਹੜੇ ਭਾਈ ਬਾਗ ਸਿੰਘ ਵਰਗੇ ਸਿੰਘ ਸਨ ਉਹਨਾਂ ਵੇਖਿਆ ਵੀ ਤੁਰਕ ਜਿਹੜੇ ਨੇ ਕਹਿ ਕੁਝ ਹੋਰ ਰਹੇ ਨੇ ਕਰ ਕੁਝ ਹੋਰ ਰਹੇ ਨੇ ਕਹਿੰਦੇ ਅਸੀਂ ਤਾਂ ਕੇਵਲ ਦਰਸ਼ਨਾਂ ਨੂੰ ਆਏ ਹਾਂ ਇੱਥੇ ਤਾਂ ਕੁਝ ਹੋਰ ਹੀ ਬੰਦੋਬਸਤ ਹੋ ਰਿਹਾ ਜਮੂਰ ਆ ਰਹੇ ਨੇ ਤੋਪਾਂ ਆ ਰਹੀਆਂ ਨੇ ਰਹਿਕਲੇ ਆ ਰਹੇ ਨੇ ਫੌਜੀ ਦਸਤੇ ਆ ਰਹੇ ਨੇ ਤੋ ਆਖਿਰਕਾਰ ਤੁਰਕਾਂ ਨੇ ਘੇਰਾ ਪਾ ਲਿਆ ਹੁਣ ਇੰਨਾ ਔਖਾ ਕਰ ਦਿੱਤਾ ਕੰਮ ਕਿ ਸਿੰਘਾਂ ਦਾ ਬਾਹਰ ਨਿਕਲਣਾ ਵੀ ਔਖ। ਪਹਿਲਾਂ ਤਾਂ ਕਹਿੰਦੇ ਸੀ ਜਾਣ ਦਿਓ ਖੁੱਲੇ ਇਹਨਾਂ ਨੂੰ, ਹੁਣ ਇਹਨਾਂ ਨੇ ਜਦੋਂ ਕਿਸੇ ਸਿੰਘ ਨੇ ਬਾਹਰ ਜਾਣਾ ਤੇ ਅੱਗਾ ਰੋਕ ਲੈਣਾ, ਬਾਹਰ ਜਾਣਾ ਤੇ ਬਾਹਰੋਂ ਕਿਸੇ ਨੂੰ ਅੰਦਰ ਆਉਣ ਤੋਂ ਰੋਕਾਂ ਕਰ ਦਿੱਤੀਆਂ।
ਤਬ ਲੋਗਨ ਦੁੱਖ ਪਾ ਕਯੋ ਇਹ ਹਮ ਸੋ ਦਗਾ ਕਮੇ।
ਸਿੰਘ ਸਨ ਉਹਨਾਂ ਨੇ ਆਖਿਆ ਕਿ ਤੁਰਕ ਤਾਂ ਸਾਡੇ ਨਾਲ ਦਗਾ ਕਰ ਰਹੇ ਨੇ, ਇਹ ਸਾਡੇ ਨਾਲ ਫਰੇਬ ਕਰ ਰਹੇ ਨੇ।
ਜੋ ਪਈ ਬਾਜ ਸਿੰਘ ਤੋਂ ਵੱਡ ਮੁਖਤਿਆਰ।
ਬਾਬਾ ਬੰਦਾ ਸਿੰਘ ਜੀ ਬਹਾਦਰ ਤੋਂ ਬਾਅਦ ਜਿਹੜੇ ਮੁਖੀ ਸਿੰਘਾਂ ਦੇ ਵਿੱਚੋਂ ਬਾਬਾ ਵਿਨੋਦ ਸਿੰਘ ਹੋਣੀ, ਉਹਨਾਂ ਸਿੰਘਾਂ ਦੇ ਵਿੱਚੋਂ ਭਾਈ ਬਾਜ ਸਿੰਘ ਜੀ ਵੀ ਮੁਖੀ ਸਨ। ਉਹ ਕੁਝ ਸਿੰਘ ਭਾਈ ਬਾਜ ਸਿੰਘ ਜੀ ਕੋਲ ਆਏ, ਉਹ ਬੜੇ ਵੱਡੇ ਮੁਖਤਿਆਰ ਸਨ। ਬਾਬਾ ਬੰਦਾ ਸਿੰਘ ਜੀ ਬਹਾਦਰ ਦੇ ਖਾਸ ਸਿੰਘਾਂ ਦੇ ਵਿੱਚੋਂ ਇੱਕ ਸਨ ਭਾਈ ਬਾਜ ਸਿੰਘ ਜੀ। ਉਹਨਾਂ ਦੇ ਕੋਲੋਂ ਆ ਕੇ ਕਹਿਣ ਲੱਗੇ,
ਇਨ ਪੈ ਕਰੀ ਸਿੱਖ ਗਰੀਬਨ ਪੁਕਾਰ।
ਭਾਈ ਬਾਜ ਸਿੰਘ ਕੋਲ ਆ ਕੇ ਕੁਝ ਸਿੱਖਾਂ ਨੇ ਪੁਕਾਰ ਕੀਤੀ ਭਾਈ ਬਾਜ ਸਿੰਘ ਨੂੰ, ਕਹਿਣ ਲੱਗੇ,
ਕਹਿਤ ਨਹੀਂ ਤੂੰ ਬੰਦੇ ਪਾਸ।
ਕਹਿਣ ਲੱਗੇ, ਭਾਈ ਬਾਜ ਸਿੰਘ ਜੀ ਤੁਸੀਂ ਕੀ ਵੇਖ ਰਹੇ ਹੋ? ਵੇਖੋ ਆਲੇ ਦੁਆਲੇ ਤੁਰਕਾਂ ਦੀਆਂ ਫੌਜਾਂ ਦੇ ਘੇਰੇ ਪੈ ਗਏ ਨੇ, ਕਿ ਤੁਸੀਂ ਬਾਬਾ ਬੰਦਾ ਸਿੰਘ ਜੀ ਨੂੰ ਕਿਉਂ ਨਹੀਂ ਕਹਿੰਦੇ?
ਕਹਾਂ ਪਇਓ ਤੁਮ ਭੀ ਬੁੱਧ ਨਾਸ।
ਭਾਈ ਬਾਜ ਸਿੰਘ ਜੀ ਤੁਹਾਨੂੰ ਨਜ਼ਰ ਨਹੀਂ ਆ ਰਿਹਾ ਵੀ ਇਹ ਤੁਰਕ ਕੀ ਕਰ ਰਹੇ ਹਨ?
ਤੁਰਕ ਕਰਤੇ ਹਮ ਸੋ ਛਲ।
ਤੁਰਕ ਸਾਡੇ ਨਾਲ ਛਲ ਕਰ ਰਹੇ ਨੇ, ਇਹ ਤੁਰਕ ਸਾਡੇ ਨਾਲ ਕਪਟ ਕਰ ਰਹੇ ਨੇ।
ਕਯੋ ਨਾ ਸੱਚ ਤੁਮ ਬੰਦੇ ਸੋ ਚੱਲ।
ਭਾਈ ਬਾਜ ਸਿੰਘ ਜੀ ਚਲੋ ਤੁਸੀਂ ਬਾਬਾ ਬੰਦਾ ਸਿੰਘ ਜੀ ਕੋਲ ਚੱਲ ਕੇ ਕਹੋ ਇਹ ਸਾਰੀਆਂ ਗੱਲਾਂ, ਕਿਉਂਕਿ ਕੁਝ ਬੰਦਈ ਸਿੱਖ ਭਰਮੇ ਹੋਏ ਨੇ ਜਿਨ੍ਹਾਂ ਨੂੰ ਸਮਝ ਨਹੀਂ ਆ ਰਹੀ ਇਹਨਾਂ ਤੁਰਕਾਂ ਦੀ ਛਲ ਨੀਤੀ, ਤੇ ਤੁਸੀਂ ਚੱਲ ਕੇ ਬਾਬਾ ਜੀ ਦੇ ਕੋਲ ਚੱਲ ਕੇ ਬੇਨਤੀ ਕਰੋ।
ਹਮ ਕੋ ਤੁਮ ਕਿਮ ਆਕਾਰਥ ਮਰਵਾਵੋ।
ਗੱਲ ਹੋਈ, ਸਾਨੂੰ ਤੁਸੀਂ ਕਿਉਂ ਆਕਾਰਥ ਮਰਵਾ ਰਹੇ ਹੋ? ਇੱਥੇ ਆਲੇ ਦੁਆਲੇ ਤੁਰਕਾਂ ਦੀ ਫੌਜ ਦਾ ਘੇਰਾ, ਆਖਿਰਕਾਰ ਉਹ ਹਮਲਾ ਕਰਨਗੇ ਤੇ ਸਾਡੇ ਕੋਲ ਕਿੰਨੀ ਕੁ ਗਿਣਤੀ ਹੈ? ਉਹ ਜ਼ਿਆਦਾ ਗਿਣਤੀ ਵਿੱਚ ਨੇ, ਆਖਿਰਕਾਰ ਆਕਾਰਥ ਹੀ ਸਾਨੂੰ ਮਰਵਾਓਗੇ।
ਲੜਨ ਨਾ ਦਿਓ ਇਮ ਕੈਦ ਕਰਾਓ।
ਇਸ ਹਿਸਾਬ ਨਾਲ ਇਹਨਾਂ ਨੇ ਆਲੇ ਦੁਆਲੇ ਘੇਰਾ ਕੀਤਾ, ਸਾਡੀ ਲੜਾਈ ਵੀ ਨਹੀਂ ਇਹਨਾਂ ਨਾਲ ਪੂਰੀ ਹੋ ਸਕਣੀ, ਆਖਿਰਕਾਰ ਇਹਨਾਂ ਨੇ ਸਾਨੂੰ ਜਿਉਂਦਿਆਂ ਨੂੰ ਹੀ ਕੈਦ ਕਰ ਲੈਣਾ।
ਜਿਨ ਕੀ ਖਾਤਰ ਇਹ ਕੰਮ ਬਣਾਇਓ।
ਇਸ ਵਾਸਤੇ ਕੰਮ ਕੀਤਾ ਹੋਇਆ ਹੈ,
ਹੁਣ ਮੈਂ ਕੋਈ ਨਾ ਫਸਾਇਓ।
ਉਹਨਾਂ ਵਿੱਚੋਂ ਤਾਂ ਕੋਈ ਇੱਥੇ ਆਇਆ ਨਹੀਂ ਹੋਇਆ, ਇਸ ਕਰਕੇ ਤੁਸੀਂ ਭਾਈ ਬਾਜ ਸਿੰਘ ਜੀ ਤੁਸੀਂ ਅੱਗੇ ਚੱਲ ਕੇ ਬਾਬਾ ਜੀ ਦੇ ਨਾਲ ਸਲਾਹ ਕਰੋ ਕਿ ਤੁਰਕ ਜਿਹੜੇ ਨੇ ਘੇਰਾ ਪਾ ਰਹੇ ਨੇ ਚਾਰੇ ਪਾਸੇ।
ਸੋ ਨੱਠ ਗਏ ਇਸ ਤੋਰ ਪਛਾਣੇ।
ਕਈ ਸਿੰਘ ਜਿਹੜੇ ਨੇ ਉਹ ਬਾਬਾ ਬੰਦਾ ਸਿੰਘ ਜੀ ਦਾ ਸਾਥ ਛੱਡ ਕੇ ਵੀ ਚਲੇ ਗਏ ਨੇ, ਪਰ ਅਸੀਂ ਬਾਬਾ ਜੀ ਦੇ ਕੋਲ ਹਾਂ।
ਹਮ ਆਏ ਫਸੇ ਸੋ ਗਰੀਬ ਇਆਨੇ।
ਕਿਤੇ ਐਸਾ ਨਾ ਹੋਵੇ ਕਿ ਬਿਨਾਂ ਕਾਰਨ ਤੋਂ ਹੀ, ਹਾਲਾਂਕਿ ਇੱਥੇ ਕੋਈ ਏਡੀ ਇੱਥੇ ਕੋਈ ਕਿਲਾ ਏਡਾ ਮਜ਼ਬੂਤ ਨਹੀਂ, ਜਿਹੜੀ ਗੁਰਦਾਸ ਨੰਗਲ ਦੀ ਗੜੀ ਵੀ ਸੀ ਨਾ ਉਹ ਵੀ ਕੋਈ ਕੱਚੀ ਜਿਹੀ ਗੜੀ ਸੀ, ਏਡਾ ਮਜ਼ਬੂਤ ਕਿਲਾ ਨਹੀਂ ਸੀ ਕਿ ਜਿੱਥੇ ਕੋਈ ਲੰਮੇ ਸਮੇਂ ਤੱਕ ਮੁਕਾਬਲਾ ਹੋ ਸਕੇ।
ਜਬ ਪਰੂਗੀ ਬੰਦੇ ਪਰ ਭਾਰੀ।
ਹੁਣ ਉਹਨਾਂ ਦੇ ਮਨ ਵਿੱਚ ਇਹ ਵੀ ਸੀ ਕਈ ਸਿੱਖਾਂ ਦੇ, ਕਹਿੰਦੇ ਵੀ ਜੇ ਔਖਾ ਸਮਾਂ ਸਾਡੇ ਤੇ ਆਇਆ ਸਾਡੇ ਕੋਲ ਕਿਹੜਾ ਕੋਈ ਅਜਮਤ ਕਰਾਮਾਤ ਹੈ? ਬਾਬਾ ਬੰਦਾ ਸਿੰਘ ਜੀ ਬਹਾਦਰ ਦੇ ਉੱਤੇ ਅਗਰ ਕੋਈ ਔਖਾ ਸਮਾਂ ਆਇਆ।
ਸੋ ਨੱਟ ਜਾਊਗਾ ਕਰ ਬੀਰਨ ਸਵਾਰੀ।
ਬਾਬਾ ਜੀ ਨੇ ਤੇ ਆਪਣੇ ਬੀਰਾਂ ਨੂੰ ਕਹਿਣਾ ਵੀ ਸਾਡਾ ਪਲੰਘਾ ਚੁੱਕੋ ਤੇ ਇੱਥੋਂ ਲੈ ਚੱਲੋ ਤੇ ਅਸੀਂ ਕਿੱਥੇ ਜਾਵਾਂਗੇ? ਕਈਆਂ ਦੇ ਮਨਾਂ ਦੇ ਵਿੱਚ, ਕਿਉਂਕਿ ਹਰ ਇੱਕ ਦਾ ਆਪੋ ਆਪਣਾ ਵਿਊ ਹੁੰਦਾ ਵੀ ਕਿਸ ਨਜ਼ਰੀਏ ਨਾਲ ਉਹ ਵੇਖ ਰਿਹਾ ਹੈ। ਇੱਥੇ ਜਿਹੜਾ ਗੁਰਦਾਸ ਨੰਗਲ ਦੀ ਗੜੀ ਵਿੱਚ ਘੇਰਾ ਕੱਤਿਆ ਇਹਨਾਂ ਤੁਰਕਾਂ ਨੇ, ਤਕਰੀਬਨ 8 ਮਹੀਨੇ ਘੇਰਾ ਰਿਹਾ। 8 ਮਹੀਨੇ ਪਹਿਲਾਂ ਤਾਂ ਹੌਲੇ ਹੌਲੇ ਘੇਰਾ ਇਹਨਾਂ ਪਾ ਕੇ ਰੱਖਿਆ, ਅੰਦਰ ਰਸਤਾ ਬਸਤਾ ਥੋੜੀਆਂ ਓਨੀਆਂ ਕੁ ਜਾਣ ਦੇਣੀਆਂ ਜਿੰਨੀਆਂ ਕੁ 2-4 ਦਿਨਾਂ ਚ ਖਰਚ ਹੋ ਜਾਣ, ਜ਼ਿਆਦਾ ਲੰਮਾ ਰਸਤ ਬਸ ਨਹੀਂ ਸੀ ਜਾਣ ਦਿੰਦੇ। ਸਹਿਜੇ ਸਹਿਜੇ ਹੌਲੇ ਹੌਲੇ ਇਹਨਾਂ ਨੇ ਤੰਗ ਕਰਨਾ ਸ਼ੁਰੂ, ਇੱਕਦਮ ਘੇਰਾ ਨਹੀਂ ਪਿਆ, ਇੱਕਦਮ ਘੇਰਾ ਨਹੀਂ ਪਾਇਆ, 8 ਮਹੀਨੇ ਦਾ ਘੇਰਾ ਸੀ। ਹੌਲੇ ਹੌਲੇ ਇਹਨਾਂ ਨੇ ਆਪਣਾ ਜਿਹੜਾ ਆਲੇ ਦੁਆਲੇ ਫੌਜੀ ਪ੍ਰਬੰਧ ਸੀ ਉਹ ਸਖ਼ਤ ਕੀਤਾ ਸੀ, ਇਹ ਇਤਿਹਾਸ ਹੈ। ਇਹ ਕਹਿਣ ਲੱਗੇ ਵੀ ਹੁਣ ਇੰਨਾ ਔਖਾ ਹੋ ਗਿਆ ਵੀ ਤੁਰਕ ਸਾਨੂੰ ਰਾਹ ਤੋਂ ਰੋਕਦੇ ਨੇ, ਘੋੜਿਆਂ ਵਾਸਤੇ ਘਾਹ ਪੱਠਾ ਲੈਣ ਜਾਂਦੇ ਆ ਤਾਂ ਰੋਕਦੇ ਨੇ, ਬਾਹਰੋਂ ਅੰਨ ਰਸਤ ਬਸਤ ਜੇ ਜ਼ਿਆਦਾ ਲੈ ਕੇ ਆਉਂਦੇ ਆ ਤਾਂ ਵੀ ਰੋਕਦੇ ਨੇ। ਇਸ ਕਰਕੇ ਜੇ ਔਖਾ ਸਮਾਂ ਆਉਣ ਬਣਿਆ ਤੇ ਬਾਬਾ ਜੀ ਦੇ ਕੋਲ ਤਾਂ ਉਹਨਾਂ ਦੇ ਵੀਰ ਨੇ, ਉਹਨਾਂ ਦੇ ਵੀਰਾਂ ਨੇ ਉਹਨਾਂ ਦੇ ਪਲਗਾ ਚੁੱਕ ਕੇ ਲੈ ਜਾਣਾ, ਉਹ ਤਾਂ ਚਲੇ ਜਾਣਗੇ, ਅਸੀਂ ਕਿੱਥੇ ਜਾਵਾਂਗੇ?
ਸੋ 50 ਕੋ ਇਹ ਉੱਡ ਜਾਊਗੇ,
ਉਹਦਾ 150 ਕੋ ਦਾ ਫਰਲਾਂਗ ਪੈਂਡਾ ਤੈਅ ਕਰਕੇ ਪਤਾ ਨੀ ਕਿੱਥੇ ਦੇ ਕਿੱਥੇ ਚਲੇ ਜਾਣਗੇ, ਅਸੀਂ ਇੱਥੇ ਫਸ ਜਾਵਾਂਗੇ।
ਔਰ ਕਨ ਕੇ ਯੈ ਹੱਥ ਨਾ ਆਊਗੇ,
ਬਾਬਾ ਬੰਦਾ ਸਿੰਘ ਜੀ ਨੇ ਤਾਂ ਤੁਰਕਾਂ ਦੇ ਹੱਥ ਨੀ ਆਉਣਾ, ਉਹ ਸੂਰਮੇ ਨੇ, ਬਹਾਦਰ ਨੇ, ਫਿਰ ਕਰਾਮਾਤੀ ਵੀ ਹਨ।
ਦੋਹਰਾ ਹਮੇ ਖੁਆਰੀ ਬਣ ਗਈ, ਫਸੇ ਗਰੀਬ ਸੁਆਏ।
ਖੁਆਰੀ ਤਾਂ ਸਾਡੇ ਵਾਸਤੇ ਬਣ ਗਈ, ਅਸੀਂ ਤਾਂ ਗਰੀਬ ਸਿੱਖ ਹਾਂ, ਇੱਥੇ ਓਦਾਂ ਹੀ ਆਣ ਫਸੇ ਹਾਂ ਵੀ ਇੱਥੇ ਕੋਈ ਚੰਗਾ ਵਧੀਆ ਬੰਦੋ, ਲੜਾਈ ਵੀ ਪੂਰੀ ਨਹੀਂ ਹੋ ਸਕਦੀ, ਜੰਗ ਵੀ ਪੂਰਾ ਨਹੀਂ ਹੋ ਸਕਦਾ।
ਤੁਮ ਤੋ ਬਹੁਤ ਕਮਾਏ ਲਿਓ ਪੈਰ ਉਹ ਖਾਏ।
ਭਾਈ ਬਾਜ ਸਿੰਘ ਜੀ, ਅਸੀਂ ਤਾਂ ਕੋਈ ਕਮਾਈਆਂ ਨਹੀਂ ਕੀਤੀਆਂ, ਤੁਸੀਂ ਤਾਂ 3 ਸਾਲ ਸਰਹੰਦ ਦੇ ਗਵਰਨਰ ਰਹੇ ਹੋ, ਬੜੀ ਮਾਇਆ ਉੱਥੋਂ ਗਰਾਈ ਹੈ 3 ਸਾਲ ਦੇ ਵਿੱਚ, ਤੁਹਾਨੂੰ ਤਾਂ ਕੋਈ ਕਮੀ ਨਹੀਂ, ਪੈਰ ਖਾ ਲਵੋਗੇ। ਅਸੀਂ ਤਾਂ ਗਰੀਬ ਸਿੱਖ ਹਾਂ ਤੇ ਅਸੀਂ ਇੱਥੇ ਆ ਕੇ ਘਿਰ ਗਏ ਹਾਂ, ਤੇ ਬਾਬਾ ਜੀ ਜੇ ਸਾਨੂੰ ਛੱਡ ਕੇ ਚਲੇ ਗਏ ਬਾਬਾ ਬੰਦਾ ਸਿੰਘ ਜੀ ਬਹਾਦਰ, ਤੇ ਸਾਡਾ ਕੀ ਬਣੇਗਾ, ਇੱਥੇ ਕੀ ਹੋਵੇਗਾ?
ਜੋ ਪਈ ਤਬ ਸੁਣ ਉਨ ਮੁਖ ਤੇ ਆਰਨ ਪਾਖੀ।
ਇਹ ਸੁਣ ਕੇ ਭਾਈ ਬਾਜ ਸਿੰਘ ਜੀ ਬੋਲੇ, ਅੱਗੋਂ ਕਹਿਣ ਲੱਗੇ ਨਾ ਸਿੱਖਾਂ ਨੂੰ,
ਉਹ ਜਾਣੀ ਜਾਣ ਆਮ ਬਣੇ ਨਾ ਆਖੀ।
ਕਹਿਣ ਲੱਗੇ ਭਾਈ ਸਿੱਖੋ, ਬਾਬਾ ਬੰਦਾ ਸਿੰਘ ਜੀ ਬਹਾਦਰ ਮਹਾਨ ਜਰਨੈਲ ਨੇ, ਉਹਨਾਂ ਨੂੰ ਤਾਂ ਅਸੀਂ ਤਾਂ ਕਹੀਏ ਜੇ ਉਹਨਾਂ ਨੂੰ ਪਤਾ ਨਾ ਹੋਵੇ ਕਿ ਉਹਨਾਂ ਨੂੰ ਦਿਸ ਨਹੀਂ ਰਿਹਾ ਕੀ ਹੋ ਰਿਹਾ। ਉਹ ਵੀ ਤਾਂ ਜਰਨੈਲ ਨੇ, ਸਾਡੇ ਆਗੂ ਨੇ, ਉਹ ਜਾਣੀ ਜਾਣ ਨੇ, ਉਹਨਾਂ ਨੂੰ ਵੀ ਸਭ ਕੁਝ ਪਤਾ ਹੈ ਕਿ ਕੀ ਹੋ ਰਿਹਾ, ਤੁਰਕ ਕਿਵੇਂ ਘੇਰਾ ਪਾ ਰਹੇ ਨੇ, ਕਿਵੇਂ ਤੰਗੀ ਕਰ ਰਹੇ ਨੇ, ਉਹ ਸਾਰਾ ਕੁਝ ਵੇਖ ਰਹੇ ਹਨ।
ਕਿਆ ਜਾਣੇ ਉਸ ਕਿਆ ਦਿਲ ਆਈ।
ਹੁਣ ਕੀ ਪਤਾ, ਸਾਡਾ ਕੰਮ ਹੈ ਵੀ ਜੋ ਉਹ ਕਹਿਣ, ਜਰਨੈਲ ਦੀ ਕਮਾਂਡ ਨੂੰ ਅਸੀਂ ਮੰਨਣਾ, ਅਸੀਂ ਫੌਜ ਹਾਂ, ਉਹਦੀ ਕਮਾਂਡ ਅਸੀਂ ਮੰਨਣੀ ਹੈ। ਹੁਣ ਕੀ ਜਾਣੀਏ ਕਿ ਉਹਨਾਂ ਦੇ ਦਿਲ ਦੀ ਕੀ ਹੈ, ਕਿਉਂਕਿ ਇੱਥੇ ਬਹੁਤ ਲੋਕ ਨੇ ਜਿਹੜੇ ਆਪਣੇ ਉਹਨਾਂ ਦਾ ਭੇਤ ਲੈਣਾ ਚਾਹੁੰਦੇ ਨੇ ਕਿ ਬੰਦਾ ਸਿੰਘ ਜੀ ਕੀ ਸੋਚਦੇ ਨੇ ਮਨ ਵਿੱਚ। ਕਈ ਤੁਰਕਾਂ ਦੇ ਜਸੂਸ ਸਾਡੇ ਵਿੱਚ ਮਿਲੇ ਹੋਏ ਨੇ, ਇਸ ਕਰਕੇ ਉਹਨਾਂ ਦੇ ਦਿਲ ਵਿੱਚ ਕੀ ਹੈ ਇਹ ਗੱਲ ਕੋਈ ਨਹੀਂ ਜਾਣਦਾ।
ਹਮ ਕੋ ਬਣੇ ਨਾ ਗੱਲ ਪਲਟਾਈ।
ਸਾਨੂੰ ਨਹੀਂ ਇਹ ਗੱਲ ਜਚਦੀ ਕਿ ਅਸੀਂ ਬਾਬਾ ਬੰਦਾ ਸਿੰਘ ਜੀ ਬਹਾਦਰ ਨੂੰ ਪਲਟਾ ਕੇ ਕੁਝ ਕਹੀਏ।
ਦੇਵੇਂਗੇ ਉਸ ਅੱਗੇ ਸੀਸ।
ਸਾਡਾ ਇਹ ਫਰਜ਼ ਬਣਦਾ ਹੈ ਕਿ ਬਾਬਾ ਬੰਦਾ ਸਿੰਘ ਜੀ ਬਹਾਦਰ ਕਹਿਣਗੇ ਤੇ ਅਸੀਂ ਉਹਨਾਂ ਦੇ ਮੂਹਰੇ ਹੋ ਕੇ ਜੰਗ ਦੇ ਮੈਦਾਨ ਚ ਆਪਣੇ ਸਿਰ ਲੇਖੇ ਲਾਉਣੇ ਨੇ, ਸ਼ਹੀਦੀਆਂ ਪ੍ਰਾਪਤ ਕਰਨੀਆਂ ਹਨ।
ਹਮ ਗੁਰ ਤਾਰਿਓ ਬਿਸਵੇ ਬੀਸ।
ਬਾਬਾ ਬੰਦਾ ਸਿੰਘ ਜੀ ਬਹਾਦਰ ਸਾਡੇ ਆਗੂ ਨੇ, ਸਾਡੇ ਮੁਖੀ ਨੇ, ਉਹ ਜੋ ਕਹਿਣਗੇ ਅਸੀਂ ਕਰਾਂਗੇ।
ਤੁਮਰੀ ਖਾਤਰ ਇਤਨੀ ਆਖੇ।
ਹਾਲਾਂਕਿ ਬਾਬਾ ਜੀ ਨੂੰ ਕਹਿਣ ਦੀ ਲੋੜ ਨਹੀਂ ਹੈ ਜਿਹੜੀਆਂ ਗੱਲਾਂ ਤੁਸੀਂ ਮੈਨੂੰ ਕਹੀਆਂ ਨੇ ਕਿ ਤੁਸੀਂ ਬੰਦਾ ਸਿੰਘ ਨੂੰ ਕਹੋ, ਪਰ ਫਿਰ ਵੀ ਤੁਸੀਂ ਕਹਿ ਰਹੇ ਹੋ ਤੇ ਤੁਹਾਡੇ ਕਹਿਣ ਮੁਤਾਬਕ ਮੈਂ ਤੁਹਾਡੀਆਂ ਇਹ ਗੱਲਾਂ ਬਾਬਾ ਜੀ ਤੱਕ ਪਹੁੰਚਦੀਆਂ ਜ਼ਰੂਰ ਕਰਾਂਗਾ।
ਆਪ ਚੱਲ ਸਭ ਦੇਖੋ ਆਖੇ।
ਚਲੋ ਤੁਸੀਂ ਵੀ ਨਾਲ ਚੱਲੋ ਤੇ ਤੁਸੀਂ ਵੀ ਮੇਰੇ ਨਾਲ ਚੱਲੋ, ਆਪਾਂ ਸਾਰੇ ਰਲ ਕੇ ਗੱਲਾਂ ਕਹਿ ਦਿੰਦੇ ਹਾਂ ਬਾਬਾ ਜੀ ਨੂੰ, ਤੇ ਤੁਸੀਂ ਸੁਣ ਲੈਣਾ ਕਿ ਬਾਬਾ ਜੀ ਨੇ ਅੱਗੋਂ ਕੀ ਜਵਾਬ ਦਿੱਤਾ, ਉਹ ਕੀ ਬੋਲਦੇ ਨੇ।
ਉਨਕੋ ਮੋਰੇ ਕਰਕੇ ਤੁਰੇ।
ਇਹ ਤਾਂ ਭਾਈ ਬਾਜ ਸਿੰਘ ਨੇ, ਉਹ ਜਿਹੜੇ ਕਹਿ ਰਹੇ ਸਨ ਨਾ ਸਿੱਖ ਕਿ ਬਾਬਾ ਜੀ ਦੇ ਕੋਲ ਤਾਂ ਵੀਰ ਨੇ, ਉਹ ਤਾਂ ਕਰਾਮਾਤਾਂ ਨਾਲ ਆਪਣਾ ਪਲੰਘਾ ਚੁਕਾ ਕੇ ਚਲੇ ਜਾਣਗੇ, ਇੱਥੇ ਅਸੀਂ ਇਕੱਲੇ ਫਸ ਜਾਵਾਂਗੇ, ਕੀ ਹੋਵੇਗਾ। ਕਈਆਂ ਦਾ ਮਨੋਬਲ ਐਸਾ ਵੀ ਸੀ, ਕਈ ਸੂਰਮੇ ਵੀ ਸਨ, ਕਹਿੰਦੇ ਭਾਈ ਕੋਈ ਨੀ, ਲੜਨਾ ਮਰਨਾ ਸਾਡਾ ਕੰਮ ਹੈ, ਲੋੜ ਪਈ ਤੇ ਲੜ ਕੇ ਮਰਾਂਗੇ। ਭਾਈ ਬਾਜ ਸਿੰਘ ਵਰਗੇ ਵੀ ਸਨ, ਪਰ ਕਈ ਇਹ ਵੀ ਸੋਚ ਰਹੇ ਸਨ ਕਿ ਉਹ ਤਾਂ ਵੀਰ ਦੇ ਵੀਰਾਂ ਦੀ ਸਵਾਰੀ ਕਰਕੇ ਚਲੇ ਜਾਣਗੇ। ਤੋ ਭਾਈ ਬਾਜ ਸਿੰਘ ਜੀ ਉਹਨਾਂ ਨੂੰ ਨਾਲ ਲੈ ਕੇ ਬਾਬਾ ਬੰਦਾ ਸਿੰਘ ਜੀ ਦੇ ਕੋਲ ਆਏ।
ਹੱਥ ਜੋਰ ਜਾ ਉਨ ਪੈ ਖਰੇ।
ਸਾਰੇ ਬਾਬਾ ਬੰਦਾ ਸਿੰਘ ਜੀ ਦੇ ਸਤਿਕਾਰ ਵਜੋਂ ਹੱਥ ਜੋੜ ਕੇ ਉਹਨਾਂ ਦੇ ਸਨਮੁਖਾਣ ਖਲੋਤੇ।
ਜਾ ਅਰਦਾਸੀਆਂ ਕਰੀ ਅਰਦਾਸ।
ਅਰਦਾਸੀਏ ਨੇ ਜਾ ਕੇ ਅਰਦਾਸ ਕੀਤੀ ਬਾਬਾ ਬੰਦਾ ਸਿੰਘ ਜੀ ਬਹਾਦਰ ਕੋਲ।
ਹੱਥ ਜੋੜ ਖੜ ਹਜੂਰੀ ਪਾਸ।
ਕਹਿਣ ਲੱਗੇ ਜੀ ਏਦਾਂ ਸਿੰਘ ਆਏ ਨੇ ਤੁਹਾਡੇ ਨਾਲ ਕੁਝ ਵਾਰਤਾਲਾਪ ਕਰਨਾ ਚਾਹੁੰਦੇ ਨੇ, ਤੁਹਾਡੇ ਨਾਲ ਕੁਝ ਬੇਨਤੀ ਕਰਨਾ ਚਾਹੁੰਦੇ ਨੇ।
ਬੰਦੇ ਕਹਿਓ ਜਿਮ ਕਹਿਓ ਆਏ।
ਸਿੱਖ ਸਾਰੇ ਆ ਗਏ। ਬਾਬਾ ਬੰਦਾ ਸਿੰਘ ਜੀ ਸਮਝ ਗਏ ਸਾਰੀ ਗੱਲ ਵੀ ਆਹ ਗੱਲਾਂ ਨੇ। ਇਹਨਾਂ ਦੇ ਮਨ ਚ ਇਹ ਭਰਮ ਪੈ ਗਿਆ ਵੀ ਬਾਬਾ ਬੰਦਾ ਸਿੰਘ ਜੀ ਦੇ ਕੋਲ ਤਾਂ ਵੀਰ ਨੇ, ਉਹਨਾਂ ਆਪਣਾ ਪਲੰਘਾ ਚੁਕਾ ਕੇ ਇੱਥੋਂ 50-100 ਕੋਹ ਦੂਰ ਚਲੇ ਜਾਣਾ, ਅਸੀਂ ਇਕੱਲੇ ਰਹਿ ਜਾਣਾ ਇੱਥੇ। ਬਾਬਾ ਬੰਦਾ ਸਿੰਘ ਜੀ ਕਹਿਣ ਲੱਗੇ ਭਾਈ ਅਸੀਂ ਸਮਝ ਗਏ ਕਿ ਤੁਹਾਡੇ ਮਨਾਂ ਦੇ ਵਿੱਚ ਇਸ ਤਰ੍ਹਾਂ ਦਾ ਭਰਮ ਆ ਗਿਆ।
ਹਮ ਜਾਣਿਓ ਤੁਮ ਲੋਕਨ ਬਹਿਕਾਏ।
ਅਸੀਂ ਜਾਣ ਗਏ ਕਿ ਤੁਹਾਡੇ ਅੰਦਰ ਲੋਕਾਂ ਨੇ ਤੁਹਾਨੂੰ ਬਹਿਕਾ ਦਿੱਤਾ ਹੈ।
ਹਮਕੋ ਤੁਰਕ ਇਹ ਮਾਰਨ ਆਏ।
ਜਿਹੜੇ ਤੁਰਕ ਨੇ ਸਾਨੂੰ ਪਤਾ ਵੀ ਇਹ ਸਾਨੂੰ ਮਾਰਨ ਆਏ ਹੋਏ ਨੇ, ਇਹ ਕੋਈ ਸਾਡੇ ਸੇਵਕ ਨਹੀਂ ਬਣਨ ਆਏ ਹੋਏ। ਬਾਬਾ ਬੰਦਾ ਸਿੰਘ ਜੀ ਕਹਿੰਦੇ ਗੱਲ ਅਸੀਂ ਚੰਗੀ ਤਰ੍ਹਾਂ ਸਮਝਦੇ ਹਾਂ ਕਿ ਤੁਰਕਾਂ ਦਾ ਜਿਹੜਾ ਇਹ ਘੇਰਾ ਕੱਤਿਆ ਜਾ ਰਿਹਾ, ਇਹ ਜਿੰਨੇ ਤੁਰਕ ਨੇ ਇਹ ਸਾਨੂੰ ਮਾਰਨ ਵਾਸਤੇ ਆਏ ਹਨ।
ਬੰਦੇ ਨਾ ਸਮਝੀ ਤੁਮ ਚਾਹੋ ਸਮਝਾਏ।
ਤੁਸੀਂ ਬੰਦੇ ਨੂੰ ਸਾਨੂੰ ਯਾਨੀ ਕਿ ਨਾ ਸਮਝ ਸਮਝਦੇ ਹੋ ਤੇ ਸਾਨੂੰ ਸਮਝਾਉਣਾ ਚਾਹੁੰਦੇ ਹੋ ਕਿ ਬਾਬਾ ਜੀ ਨੂੰ ਇਹ ਗੱਲ ਸਮਝ ਨਹੀਂ ਆ ਰਹੀ, ਅਸੀਂ ਸਮਝਾ ਦਈਏ। ਕਹਿੰਦੇ ਮੈਨੂੰ ਪੂਰਨ ਤੌਰ ਤੇ ਸਮਝ ਹੈ ਕਿ ਹੋ ਰਿਹਾ।
ਦੋਹਰਾ ਤੁਮ ਜੋ ਕਹਿਓ ਛੱਡ ਜਾਏਗੋ, ਬੰਦਾ ਪੜੀ ਅਤ ਪੀਰ।
ਤੁਸੀਂ ਜੋ ਕਹਿ ਰਹੇ ਹੋ ਕਿ ਜਦੋਂ ਸਾਡੇ ਤੇ ਭੀੜ ਦਾ ਸਮਾਂ ਆਵੇਗਾ, ਔਖਾ ਸਮਾਂ ਆਵੇਗਾ ਤੇ ਬਾਬਾ ਬੰਦਾ ਸਿੰਘ ਜੀ ਸਾਨੂੰ ਛੱਡ ਕੇ ਚਲੇ ਜਾਣਗੇ, ਤੁਸੀਂ ਇਹ ਕਹਿ ਰਹੇ ਹੋ ਨਾ? ਤੁਹਾਡੇ ਮਨ ਚ ਇਹ ਭਰਮ ਪੈ ਗਿਆ ਕਿ ਅਸੀਂ ਆਪਣੇ ਵੀਰਾਂ ਦੀ ਸਵਾਰੀ ਤੇ ਚੜ ਕੇ ਚਲੇ ਜਾਵਾਂਗੇ, ਇਹ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ।
ਯੇ ਤੋ ਬਾਤ ਨਾ ਹੋਏਗੀ ਸਾਖੀ ਬਚੀਏ ਵੀਰ।
ਬਾਬਾ ਬੰਦਾ ਸਿੰਘ ਜੀ ਬਹਾਦਰ ਕਹਿੰਦੇ ਸਿੱਖੋ ਇਹ ਭਰਮ ਆਪਣੇ ਹਿਰਦੇ ਚੋਂ ਕੱਢ ਦਿਓ, ਕਦੇ ਇਹ ਗੱਲ ਨਹੀਂ ਬਣ ਸਕਦੀ ਕਿ ਮੈਂ ਭੀੜ ਦੇ ਸਮੇਂ ਔਖੇ ਸਮੇਂ ਉੱਡ ਕੇ ਇੱਥੋਂ ਚਲਾ ਜਾਵਾਂਗਾ, ਤੁਹਾਨੂੰ ਛੱਡ ਕੇ ਚਲਾ ਜਾਵਾਂਗਾ। ਇਸ ਗੱਲ ਦੀ ਗਵਾਹੀ ਮੇਰੀ ਆ ਵੀਰਤਾ ਭਰਦੀ ਹੈ ਜਾਂ ਮੇਰੇ ਆ ਜਿਹੜੇ ਵੀਰ ਨੇ ਇਸ ਗੱਲ ਦੇ ਸਾਖੀ ਨੇ, ਆ ਮੇਰੇ ਸਾਹਮਣੇ ਨੇ ਵੀਰ, ਇਹ ਸਾਖੀ ਨੇ ਕਿ ਮੈਂ ਤੁਹਾਨੂੰ ਛੱਡ ਕੇ ਨਹੀਂ ਜਾਵਾਂਗਾ।
ਜੋ ਪਈ ਭਲੀ ਬੁਰੀ ਤੁਮ ਸੰਗ ਨਿਭਾਓ।
ਜਿਸ ਤਰ੍ਹਾਂ ਦੀ ਵੀ ਭਲੀ ਬੁਰੀ, ਜਿਸ ਤਰ੍ਹਾਂ ਦੀ ਵੀ ਔਖਾ ਸੌਖਾ ਸਮਾਂ ਆਵੇਗਾ, ਮੈਂ ਤੁਹਾਡੇ ਨਾਲ ਇੱਥੇ ਰਹਿ ਕੇ ਆਪਣੇ ਤਨ ਤੇ ਹੰਡਾਵਾਂਗਾ।
ਸਤ ਬਚਨ ਅਬ ਉੱਡਨੇ ਜਾਓ।
ਇਹ ਬਚਨ ਸਾਡਾ ਸਤ ਕਰਕੇ ਜਾਣ ਲਓ ਕਿ ਮੈਂ ਇੱਥੋਂ ਉੱਡ ਕੇ ਕਿਤੇ ਨਹੀਂ ਜਾਵਾਂਗਾ, ਮੈਂ ਇਸ ਜਗ੍ਹਾ ਨੂੰ ਛੱਡ ਕੇ ਤੁਹਾਡੇ ਤੋਂ ਇਲਾਵਾ ਤੁਹਾਨੂੰ ਛੱਡ ਕੇ ਇਕੱਲਾ ਨਹੀਂ ਜਾਵਾਂਗਾ।
ਜਾਂ ਤੇ ਬੰਦੇ ਉੱਡਨੋ ਛੋੜਿਓ।
ਬਾਬਾ ਬੰਦਾ ਸਿੰਘ ਜੀ ਨੇ ਜਿਹੜੀ ਇਹ ਗੱਲ ਕਹੀ ਆਪਣੀ ਇਸ ਕਹੀ ਹੋਈ ਗੱਲ ਤੇ ਸੂਰ ਬੀਰਾਂ ਵਾਂਗੂ ਅਖੀਰਲੇ ਸਾਹ ਤੱਕ ਪਹਿਰਾ ਦੇ ਦਿੱਤਾ, ਸ਼ਹੀਦੀ ਪ੍ਰਾਪਤ ਕਰ ਲਈ। ਪਰ ਬਾਬਾ ਬੰਦਾ ਸਿੰਘ ਜੀ ਨੇ ਸਿੰਘਾਂ ਦਾ ਸਾਥ ਨਹੀਂ ਛੱਡਿਆ, ਆਖਿਆ ਮੈਂ ਔਖਾ ਸੌਖਾ ਸਮਾਂ ਤੁਹਾਡੇ ਨਾਲ ਨਿਭਾਵਾਂਗਾ। ਉਸ ਦਿਨ ਤੋਂ ਬਾਬਾ ਜੀ ਨੇ ਉੱਡਣਾ ਤਿਆਗ ਦਿੱਤਾ।
ਮਰ ਸੋ ਗਇਓ ਅਰ ਪ੍ਰਣ ਨੇ ਛੋੜਿਓ।
ਸ਼ਹੀਦ ਹੋ ਗਏ, ਮਰ ਗਏ, ਪਰ ਆਪਣਾ ਪ੍ਰਣ ਨਹੀਂ ਤਿਆਗਿਆ, ਆਪਣਾ ਪ੍ਰਣ ਨਹੀਂ ਛੱਡਿਆ।
ਇਹ ਜੋ ਤੁਰਕ ਹਮ ਮਾਰਨ ਆਇਓ।
ਬਾਬਾ ਜੀ ਨੇ ਵੀ ਕਹਿ ਦਿੱਤਾ, ਆਖਿਆ ਸਿੱਖੋ ਇਹ ਜਿਹੜੇ ਤੁਰਕ ਨੇ ਸਾਨੂੰ ਮਾਰਨ ਆਏ ਹੋਏ ਨੇ,
ਇਹਨੇ ਹਮ ਸੋ ਦਗਾ ਕਮਾਇਓ।
ਇਹ ਜਿਹੜੇ ਤੁਰਕ ਨੇ ਸਾਡੇ ਨਾਲ ਦਗਾ ਕਮਾਇਆ, ਇਹਨਾਂ ਨੇ ਸਾਡੇ ਨਾਲ ਛਲ ਕੀਤਾ, ਕਪਟ ਤੇ ਫਰੇਬ ਕੀਤਾ।
ਹਮ ਪੀ ਆਖਰ ਮਰਨੋ ਆਏ।
ਅਸੀਂ ਵੀ ਸੋਚਿਆ, ਬਾਬਾ ਜੀ ਕਹਿੰਦੇ ਮਰਨਾ ਤਾਂ ਹੈ ਹੀ ਆਖਿਰਕਾਰ, ਹਰ ਇੱਕ ਨੇ ਮਰਨਾ, ਮੌਤ ਤਾਂ ਸਾਰਿਆਂ ਦੇ ਸਿਰ ਤੇ ਆਉਣੀ ਹੈ, ਆਖਿਰਕਾਰ ਇੱਕ ਦਿਨ ਅਸੀਂ ਵੀ ਮਰਨਾ ਹੈ।
ਜਿਨ ਨਹੀਂ ਮਰਨੋ ਸੋ ਨੱਠ ਜਾਏ।
ਅਸੀਂ ਵੀ ਮਰਨਾ ਤੇ ਅਸੀਂ ਇੱਥੇ ਹੀ ਮਰਾਂਗੇ, ਇਹਨਾਂ ਦੇ ਲੇਖ ਹੀ ਆਪਣਾ ਸਿਰ ਲਾਵਾਂਗੇ ਤੁਰਕਾਂ ਦੇ, ਤੇ ਜੇ ਨਾ ਮਰਨਾ ਹੋਵੇ ਫਿਰ ਤਾਂ ਅਸੀਂ ਇੱਥੋਂ ਨੱਠ ਕੇ ਜਾਈਏ, ਇਹ ਜਗ੍ਹਾ ਛੱਡ ਕੇ ਜਾਈਏ, ਵੀ ਜੇ ਇੱਥੋਂ ਨੱਠ ਕੇ ਜਾਇਆ ਸਾਡੀ ਮੌਤ ਨਹੀਂ ਆਉਣੀ, ਮੌਤ ਤਾਂ ਆਉਣੀ ਹੈ।
ਹਮ ਪੀ ਤੁਰਕਨ ਸਿਰ ਸਿਰ ਲਾਵੇ।
ਅਸੀਂ ਵੀ ਆਪਣਾ ਇਹ ਸਿਰ ਇਹਨਾਂ ਤੁਰਕਾਂ ਦੇ ਸਿਰ ਲਾਵਾਂਗੇ, ਇਹਨਾਂ ਦੇ ਸਿਰ ਤੇ ਸਾਡਾ ਸਿਰ ਲੱਗੇਗਾ
ਸਿਰ ਆਈ ਕਿਮ ਅਬ ਨਠ ਜਾਵੇ
ਜੇ ਹੁਣ ਸਾਡੇ ਸਿਰ ਤੇ ਆਈ ਹੈ ਤੁਰਕ ਆਲੇ ਦੁਆਲੋਂ ਘੇਰਾ ਕੱਤੀ ਬੈਠੇ ਨੇ ਤੇ ਅਸੀਂ ਭਲਾ ਇਹ ਕਿਵੇਂ ਛੱਡ ਕੇ ਜਾ ਸਕਦੇ ਹਾਂ ਰਣ ਭੂਮੀ ਨੂੰ
ਆਗੇ ਪੀ ਸਿਰ ਗੁਰੂਆਂ ਦੀਓ
ਸਾਡੇ ਸਤਿਗੁਰਾਂ ਨੇ ਅੱਗੇ ਇਹਨਾਂ ਤੁਰਕਾਂ ਦੇ ਉੱਤੇ ਆਪਣੇ ਸਿਰ ਦਿੱਤੇ ਨੇ ਭਾਵ ਆਪਣੇ ਸਿਰ ਦਿੱਤੇ ਨੇ ਇਹਨਾਂ ਤੁਰਕਾਂ ਦੇ ਪਾਪਾਂ ਦਾ ਘੜਾ ਭਰਨ ਵਾਸਤੇ
ਹਮ ਪੀ ਚਾਏ ਉਮ ਸਾਕੋ ਕੀ
ਅਸੀਂ ਵੀ ਉਸੇ ਤਰ੍ਹਾਂ ਦਾ ਸਾਕਾ ਕਰਾਂਗੇ ਸਾਡੇ ਪਾਏ ਹੋਏ ਵੱਡੇ ਬਜ਼ੁਰਗਾਂ ਦੇ ਪੂਰਨਿਆਂ ਤੇ ਚੱਲ ਕੇ ਸ਼ਹੀਦੀ ਪਾਵਾਂਗੇ
ਤਲਵਾਰਨ ਤੇ ਤੁਰਕ ਮੁੱਕਤੇ ਨਾਈ
ਤਲਵਾਰਾਂ ਨਾਲ ਇਹ ਤੁਰਕ ਨਹੀਂ ਮੁੱਕਦੇ ਇਹ ਮੁੱਕਣਗੇ ਜਦੋਂ ਪਾਪ ਕਰਨਗੇ ਇਹਨਾਂ ਦੇ ਪਾਪਾਂ ਦਾ ਘੜਾ ਜਿਵੇਂ ਜਿਵੇਂ ਭਰੇਗਾ ਇਹ ਮੁੱਕ ਜਾਣਗੇ ਖਤਮ ਹੋ ਜਾਣਗੇ
ਸੀਸ ਲਗਾਏ ਇਨ ਦਰਗਾਹੋਂ ਗਿਰਾ
ਆਪਣੇ ਸਿਰ ਇਹਨਾਂ ਦੇ ਲੇਖੇ ਲਾ ਕੇ ਇਹਨਾਂ ਪਾਪੀਆਂ ਨੂੰ ਦਰਗਾਹ ਵਿੱਚੋਂ ਧੱਕੇ ਮਰਵਾ ਕੇ ਇਹਨਾਂ ਦਾ ਰਾਜ ਖਤਮ ਕਰਾਂਗੇ
ਹਮ ਕੋ ਪੀ ਅਬ ਸਿਰ ਪਰ ਆਇਓ
ਖਾਲਸਾ ਜੀ ਹੁਣ ਸਾਡੇ ਵੀ ਸਿਰ ਤੇ ਆਣ ਪਈ ਹੋਈ ਹੈ
ਹਮ ਪੀ ਚਾਹੇ ਤੁਰਕਨ ਕੋ ਗਵਾਇਓ
ਅਸੀਂ ਵੀ ਹੁਣ ਇਹਨਾਂ ਤੁਰਕਾਂ ਨੂੰ ਖਤਮ ਕਰਨ ਵਾਸਤੇ ਆਪਣੇ ਸਿਰ ਦਾ ਬਲਿਦਾਨ ਦੇਵਾਂਗੇ
ਦੋਹਰਾ ਐਸੀ ਐਸੀ ਬਾਤ ਕਰ ਫਿਰ ਬੰਦਾ ਚੁੱਪ ਕੀਨ
ਏਦਾਂ ਦੇ ਬਚਨ ਕਹਿ ਕੇ ਨਾਲ ਦੇ ਸਾਰੇ ਸਾਥੀਆਂ ਨੂੰ ਬਾਬਾ ਜੀ ਨੇ ਭਰੋਸਾ ਦੇ ਦਿੱਤਾ ਭਾਈ ਇਹ ਫਿਕਰ ਆਪਣੇ ਮਨ ਚੋਂ ਕੱਢ ਦਿਓ ਕਿ ਮੈਂ ਇੱਥੋਂ ਕਿਤੇ ਚਲਾ ਜਾਵਾਂਗਾ ਸਭ ਦੇ ਮਨਾਂ ਦਾ ਸੰਸਾ ਦੂਰ ਕਰ ਦਿੱਤਾ
ਸੋ ਉਹ ਚੁਬਾਰੇ ਵੜ ਬਯੋ ਬਾਰ ਸੋ ਤਖ ਤੇ ਦੀਨ
ਬਾਬਾ ਬੰਦਾ ਸਿੰਘ ਜੀ ਬਹਾਦਰ ਚੁਬਾਰੇ ਵਿੱਚ ਇੱਕ ਕਮਰਾ ਸੀ ਜਿੱਥੇ ਉਹਨਾਂ ਦਾ ਆਸਣ ਸੀ ਉਸ ਆਸਣ ਦੇ ਉੱਤੇ ਆਣ ਬੈਠੇ ਹਨ ਔਰ ਵਿਚਾਰ ਕਰ ਰਹੇ ਨੇ ਕੀ ਕਰਨਾ ਚਾਹੀਦਾ ਇੱਧਰ ਸਿੰਘਾਂ ਦੇ ਉੱਤੇ ਜਿਵੇਂ ਸਖਤੀ ਦਾ ਸਮਾਂ ਆਇਆ ਹੈ ਇਹ ਤੁਰਕ ਮਲੇਛ ਜਿਵੇਂ ਜਿਵੇਂ ਸਿੰਘਾਂ ਨੂੰ ਤੰਗ ਕਰ ਰਹੇ ਨੇ ਉਹ ਕਥਾ ਆਪ ਦੀ ਅਗਲਿਆਂ ਪ੍ਰਸੰਗਾਂ ਵਿੱਚ ਅਗਲਿਆਂ ਪ੍ਰਕਰਣਾਂ ਵਿੱਚ ਸਰਵਣ ਕਰੋਗੇ